संसद मेंबर बेदाग हो जान।
इस दिनाल ही नाल चोनियां खबरें एक बार फिर सुन लो। अमरीका वालों गाजा च गोलीबंदी के बंधकों की रिहाई लई कोशिशां। पाकिस्तान चोन कमिशन ने इमरान खिलाफ दोष तय करने की कार्रवाई तय की। दूसरे एक रोजा विच दक्षिणी अफ्रीका ने भारत नूं 9 विकटां नाल हराया। युगांडा जातवादियों वालों 10 व्यक्तियों की हत्या। इस दिनाल ही नाल अपनी दोस्त आकाशदीप कौर नूं दिओ आग्या। धन्यवाद।
The views expressed on the preceding program may not necessarily be those of the owner or management of WTOR radio station.
ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 519-622-0660 ਜਾਂ quicktrucklube.com। QTL, ਬਿਕੋਜ਼ ਵੀ ਕੇਅਰ।
ਬ੍ਰੈਂਪਟਨ ਦੇ ਡਾਊਨਟਾਊਨ ਗਾਰਡਨ ਸਕੁਏਅਰ ਵਿੱਚ ਇੱਕ ਮੁਫਤ ਕਾਨਸਰਟ ਦੇ ਨਾਲ ਨਏ ਸਾਲ ਦਾ ਆਗਾਜ਼ ਕਰੋ। ਨਿਊ ਈਅਰ ਨਾਈਟ ਜਿਹਦੇ ਵਿੱਚ ਸ਼ਾਮਿਲ ਹੈਗੀਆਂ ਲਾਈਵ ਪਰਫਾਰਮੈਂਸਿਸ, ਆਊਟਡੋਰ ਸਕੇਟਿੰਗ, ਫੂਡ ਵੈਂਡਰਸ ਤੇ ਬਹੁਤ ਕੁਝ। ਕਾਮੇਡੀਅਨ ਜੇ ਮਾਰਟਨ ਦੀ ਮੇਜ਼ਬਾਨੀ, ਜੂਨੋ ਅਵਾਰਡ ਯਾਫਤਾ ਕੀਸ਼ਾ ਸ਼ੈਂਟੇ ਔਰ ਕੈਨੇਡੀਅਨ ਰਾਕ ਬੈਂਡ ਆ ਲੇਡੀ ਪੀਸ ਦੀ ਜ਼ਬਰਦਸਤ ਪਰਫਾਰਮੈਂਸਿਸ। ਨਿਊ ਈਅਰ ਨਾਈਟ ਨਏ ਸਾਲ ਦਾ ਆਗਾਜ਼ ਤੇ ਬ੍ਰੈਂਪਟਨ ਦੀ 50th ਸਾਲਗਿਰਾ ਦਾ ਜਸ਼ਨ ਮਨਾਓ। ਤਕਰੀਬ ਦਾ ਇਖਤਤਾਮ ਰਾਤ 12 ਵਜੇ ਸ਼ਾਨਦਾਰ ਆਤਿਸ਼ਬਾਜ਼ੀ ਦੇ ਨਾਲ। ਇਵੈਂਟ ਦੀ ਮੁਕੰਮਲ ਤਫਸੀਲਾਤ ਲਈ ਵਿਜ਼ਿਟ ਕਰੋ brampton.ca/newyearseve।
ਜੇਕਰ ਘਰ ਦੇ ਪੁਰਾਣੇ ਡਾਇਨਿੰਗ ਟੇਬਲ ਤੇ ਬੈਠ ਕੇ ਤੁਸੀਂ ਇਹ ਸੋਚ ਰਹੇ ਹੋ ਕਿ ਹੁਣ ਨਵਾਂ ਫਰਨੀਚਰ ਲੈਣ ਦਾ ਟਾਈਮ ਆ ਗਿਆ, ਤਾਂ ਬਿਲਕੁਲ ਸਹੀ ਸੋਚ ਰਹੇ ਹੋ, ਕਿਉਂਕਿ sodifurniture.com ਵੈਬਸਾਈਟ ਤੇ ਬਾਕਸਿੰਗ ਡੇ ਸੇਲ ਲੱਗ ਚੁੱਕੀ ਹੈ। sodifurniture.com ਤੇ ਤੁਸੀਂ 31 ਦਸੰਬਰ ਤੱਕ ਐਕਸਪਲੋਰ ਕਰ ਸਕਦੇ ਹੋ ਓਵਰ 1000 ਫਰਨੀਚਰ ਕੰਬੀਨੇਸ਼ਨਸ ਐਟ ਅਨਬੀਟੇਬਲ ਕਲੀਅਰ ਆਊਟ ਪ੍ਰਾਈਸਸ।
ਸਰਵਿੰਗ ਫਰੋਮ 39 ਇਅਰਸ, 30000 ਸਕੁਆਇਰ ਫੁੱਟ ਵਿੱਚ ਇਹਨਾਂ ਦਾ ਸ਼ੋਰੂਮ ਹੈ, ਪ੍ਰਾਈਸ ਮੈਚ ਵੀ ਕਰਨਗੇ। ਇਹਨਾਂ ਦਾ ਸਟਾਈਲਿਸ਼ ਫਰਨੀਚਰ sodifurniture.com ਤੇ ਜਾ ਕੇ ਤੁਸੀਂ ਦੇਖ ਸਕਦੇ ਹੋ। ਫੋਰ ਬੈਸਟ ਬਾਕਸਿੰਗ ਡੇ ਸੇਲ ਵਿਜ਼ਿਟ 142 ਕੈਨੇਡੀ ਰੋਡ ਸਾਊਥ ਬ੍ਰੈਂਪਟਨ ਔਰ ਕਾਲ 905-874-7171।
बेस्ट डिवेलपमेंट और बेस्ट डिवेलपमेंट साइबर टेक रियल्टी इन कॉपरेशन दे नाल मिलकर हुन ले आ रहे ने स्प्रिंग साइड मेडोज नेपनी देज। सिर्फ 4,99,000 दे च अपना फ्री होल टाउन होम तुसी खरीद सकते हो। ए सिर्फ 10 मिनट दूर है तमाम सहूलतां तो, जिदे च हाईवे 401, नेपनी फॉल्स, इलेक्ट्रिक बैटरी प्लांट दे बिल्कुल करीब। नेपनी दी इस बेहतरीन कम्युनिटी च रहन दे इस सुनहरी मौके नू जानना देओ। कॉल इरफान अयूब 6477073685, 6477073685।
ਤੁਸੀਂ ਆਪਣੇ ਆਊਟਡੋਰ ਐਡਵੈਂਚਰ 2023 ਬ੍ਰੋਂਕੋ ਸਪੋਰਟਸ ਦੇ ਵਿੱਚ ਸ਼ੁਰੂ ਕਰ ਸਕਦੇ ਹੋ ਔਰ ਆਪਣੇ ਤਮਾਮ ਵਾਈਲਡ ਰਾਈਡਸ ਔਰ ਖੂਬਸੂਰਤ ਨਜ਼ਾਰਿਆਂ ਦਾ 7 ਅਵੇਲੇਬਲ ਗੋਟ ਮਾਡਲ ਦੇ ਵਿੱਚ ਆਨੰਦ ਲੈ ਸਕਦੇ ਹੋ। ਇਸ ਵੇਲੇ ਤੁਹਾਨੂੰ 3.99 APR ਪਰਚੇਸ ਫਾਈਨੈਂਸਿੰਗ ਤਮਾਮ ਹੀ 2023 ਬ੍ਰੋਂਕੋ ਸਪੋਰਟਸ ਮਾਡਲ ਦੇ ਉੱਤੇ 72 ਮਹੀਨਿਆਂ ਤੱਕ ਮਿਲ ਰਹੀ ਹੈ। ਜ਼ਿਆਦਾ ਜਾਣਕਾਰੀ ਵਾਸਤੇ ਵਿਜ਼ਿਟ ਕਰੋ ਟੋਰਾਂਟੋ ਏਰੀਆ ਦੇ ਫੋਰਡ ਡੀਲਰ ਜਾਂ forddealers.ca ਨੂੰ ਅੱਜ ਹੀ।
ਐਮਰੇਜ ਗੈਸ ਵੱਲੋਂ ਤੁਹਾਡੇ ਤੇ ਤੁਹਾਡੀ ਫੈਮਿਲੀ ਦੀ ਸੁਰੱਖਿਆ ਦੀਆਂ ਅਹਿਮ ਟਿਪਸ। ਹੌਲੀਡੇ ਸੀਜ਼ਨ ਦੇ ਇਸ ਹੱਲੇ ਗੁੱਲੇ ਤੇ ਐਕਸਾਈਟਮੈਂਟ ਦੇ ਵਿੱਚ ਆਪਣੇ ਖਾਨਦਾਨ ਦੀ ਹਿਫਾਜ਼ਤ ਨੂੰ ਨਜ਼ਰਅੰਦਾਜ਼ ਨਾ ਕਰਿਆ ਜੇ। ਬ੍ਰੈਂਪਟਨ ਫਾਇਰ ਐਂਡ ਐਮਰਜੈਂਸੀ ਦਾ ਜ਼ਰੂਰੀ ਪੈਗਾਮ। ਖਾਣਾ ਪਕਾਉਂਦਿਆਂ ਖਾਸ ਇਹਤਿਆਤ ਵਰਤੋ। ਸਮੋਕ ਅਲਾਰਮਸ ਨੂੰ ਚੈੱਕ ਕਰੋ। ਪਾਵਰ ਕਾਰਡਸ ਨੂੰ ਖਾਸ ਤਵੱਜੋ ਦਿਓ। ਇਨਡੋਰ ਪਲਾਂਟਸ ਨੂੰ ਪਾਣੀ ਦਿਓ। ਇਸ ਤੋਂ ਇਲਾਵਾ 12 ਹੋਰ ਟਿਪਸ ਵੇਖਣ ਲਈ brampton.fire.com ਤੇ ਲੌਗਇਨ ਕਰੋ।
ਜ਼ਿੰਦਗੀ ਮੇਂ ਜੋ ਵੀ ਚੁਣਾ ਵੋ ਹੈ ਬਹੁਤ ਹੀ ਖਾਸ, ਜਿਸਨੇ ਬਾਂਧੇ ਰੱਖਾ ਹੈ ਮਾਜ਼ੀ ਕੇ ਦਿਲਕਸ਼ ਲਮਹੋਂ ਕੋ, ਰਿਸ਼ਤੋਂ ਕੇ ਪਾਏਦਾਰ ਧਾਗੇ, ਬਚਪਨ ਕੀ ਲਾਮਹਦੂਦ ਖੁਸ਼ੀਓਂ ਕਾ ਅਹਿਸਾਸ, ਮੁਹੱਬਤ ਸੇ ਜੁੜੀ ਰਸਮੋਂ ਕੋ ਬਾਂਧੇ। Bonanza Satrangi now opening in the Ridgeway Plaza at 3960 Eglinton Avenue West, Mississauga, Canada on December 22nd. Enjoy flat 20% off our entire stock during the opening week.
सर्दियों और बर्फबारी के मौके पर जरूरी हदायत। बर्फबारी में सड़क पर पार्किंग गैर कानूनी है। अपनी गाड़ी सड़क से हटा दें ताकि स्नो फ्लोर बर्फ हटा सकें, वरना गैर कानूनी पार्किंग पर टिकट दिया जाएगा, फाइन होगा और गाड़ी को जब्त कर लिया जाएगा। सुबह 11 बजे तक अपने साइड वॉक से बर्फ हटा दें। अपने इलाके में बर्फ हटाने के औकात के लिए 311 ऐप पर ट्रैक करें। शदीद बर्फबारी की सूरत में ये तमाम काम 48 घंटे में अंजाम पाएगा। अगर बर्फ हटाने से मुतालिक मसला है तो 24 आवर्स इंतजार करने के बाद रिपोर्ट करें brampton.ca/snow।
ਕਾਸ਼ ਘਰ ਪੈਸੇ ਭੇਜਣਾ ਆਸਾਨ ਤੇ ਸੁਖਾਲਾ ਹੁੰਦਾ। ਸੀਆਈਬੀਸੀ ਗਲੋਬਲ ਮਨੀ ਟ੍ਰਾਂਸਫਰ ਦੇ ਨਾਲ ਵਿਦੇਸ਼ਾਂ ਵਿੱਚ ਵਸੇ ਤੁਹਾਡੇ ਪਿਆਰੇ ਉਸੇ ਦਿਨ ਸਥਾਨਕ ਮਨੀ ਗ੍ਰਾਮ ਕੇਂਦਰਾਂ ਤੋਂ ਕੈਸ਼ ਪਿਕਅਪ ਕਰ ਸਕਦੇ ਹਨ, ਯਾਨੀ ਕਿ ਉਹ ਪੈਸਾ ਉਸੇ ਦਿਨ ਲੈ ਸਕਦੇ ਹਨ ਜਿਵੇਂ ਕਿ ਇਹ ਦਿਨ ਅਤੇ ਇਹ ਦਿਨ। ਜੇ ਤੁਸੀਂ ਪਿਆਰ ਦਾ ਸੁਨੇਹਾ ਭੇਜਣਾ ਹੋਵੇ ਤਾਂ $0 ਸੀਆਈਬੀਸੀ ਟ੍ਰਾਂਸਫਰ ਫੀ ਰਾਹੀਂ ਆਪਣੇ ਪਿਆਰਿਆਂ ਨੂੰ ਉਸੇ ਦਿਨ ਕੈਸ਼ ਪਿਕਅਪ ਸੁਵਿਧਾ ਰਾਹੀਂ ਭੇਜੋ। ਵਧੇਰੀ ਜਾਣਕਾਰੀ ਲਈ cibc.com/cash ਪਿਕਅਪ ਤੇ ਜਾਓ। ਸ਼ਰਤਾਂ ਅਤੇ ਸੀਆਈਬੀਸੀ ਫੋਰਨ ਐਕਸਚੇਂਜ ਰੇਟਸ ਲਾਗੂ। ਸੀਆਈਬੀਸੀ, ਐਂਬੀਸ਼ਨਸ ਮੇਡ ਰੀਅਲ।
ਦਿਸ ਇਜ਼ ਰੇਡੀਓ 770 AM, ਦਾ ਵੌਇਸ ਆਫ ਕਮਿਊਨਿਟੀ, ਨਿਊਜ਼, ਕਰੰਟ ਅਫੇਅਰਸ, ਇਨਫੋਰਮੇਸ਼ਨ, ਮਿਊਜ਼ਿਕ ਐਂਡ ਚਿਟ ਚੈਟ। I am Ramanjit Singh Sidhu and you are listening to your favorite show, The Current Affairs with Ramanjit, only on Radio 770 AM, Monday to Friday, 7 AM to 9 AM. Listen live on www.eawaz.com. If it is static, listen on your local number 647-872-4900.
Good morning, everyone. You're listening to WTUR 770 AM, your trusted source for news and information. Here comes your host, Ramanjit Sidhu, with the current affairs.
The current affairs ਦੇ ਵਿੱਚ ਤੁਹਾਡਾ ਬਹੁਤ 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 ਸਵਾਗਤ ਹੈ। ਮੈਂ ਰਮਨਜੀਤ ਸਿੰਘ ਸਿੱਧੂ ਤੇ ਅਸੀਂ ਪ੍ਰੋਗਰਾਮ ਦੇ ਇਸ ਹਿੱਸੇ ਵਿੱਚ ਕੈਨੇਡਾ ਦੀ ਇਨਫਲੇਸ਼ਨ ਦੇ ਉੱਤੇ ਗੱਲ ਕਰਨੀ ਹੈ, ਮਹਿੰਗਾਈ ਤੇ ਗੱਲ ਕਰਨੀ ਹੈ ਤੇ ਸਪੈਸ਼ਲੀ ਗਰੋਸਰੀ ਪ੍ਰਾਈਸਿਸ ਦੇ ਉੱਤੇ ਕੇਂਦਰਿਤ ਰਹਾਂਗੇ। ਤੇ ਇਸ ਗੱਲਬਾਤ ਵਿੱਚ ਮੈਂ ਤੁਹਾਨੂੰ ਵੀ ਸੱਦਾ ਦੇਵਾਂਗਾ ਕਿ ਤੁਸੀਂ ਜ਼ਰੂਰ ਪਹਿਲਾਂ ਸਾਡੀ ਗੱਲਬਾਤ ਸੁਣੋ ਸੁਖਵਿੰਦਰ ਸਾਲ ਸਾਹਿਬ ਦੇ ਨਾਲ, ਤੇ ਫਿਰ ਤੁਸੀਂ ਜਦੋਂ ਵੀ ਤੁਹਾਨੂੰ ਠੀਕ ਲੱਗਿਆ ਤੁਸੀਂ ਸਾਡੇ ਨਾਲ ਆਪਣੇ ਨੁਕਤੇ ਸਾਂਝੇ ਕਰ ਸਕਦੇ ਹੋ। 416-620-1778 ਸਾਡੇ ਸਟੂਡੀਓ ਦਾ ਨੰਬਰ ਹੈ, 416-620-1778। ਔਰ ਮਯੰਕ ਭਟਨਾਗਰ ਜੀ 647-702-2023, 647-702-2023 ਤੇ ਇਹਨਾਂ ਦਾ ਨੰਬਰ ਹੈ। ਫਾਈਨੈਂਸ਼ੀਅਲ ਨੀਡਸ ਲਈ ਤੁਸੀਂ ਇਹਨਾਂ ਨੂੰ ਸੰਪਰਕ ਕਰ ਸਕਦੇ ਹੋ। ਰੈਜੀਡੈਂਸ਼ੀਅਲ, ਇੰਸਟੀਟਿਊਸ਼ਨਲ, ਸੈਲਫ ਇੰਪਲੋਇਡ, ਡੈਟ ਕੰਸੋਲੀਡੇਸ਼ਨ, ਐਕੁਇਟੀ ਲਾਈਨ ਆਫ ਕ੍ਰੈਡਿਟਸ, ਇਸ ਤਰ੍ਹਾਂ ਦੀਆਂ ਸੇਵਾਵਾਂ ਇਹ ਦਿੰਦੇ ਨੇ। ਤੇ ਸਪ੍ਰਿੰਗਡੇਲ ਮੈਡੋਜ਼ ਵੱਲੋਂ ਇਨਵੈਸਟਮੈਂਟ ਓਪਰਚੁਨਿਟੀ ਹੈ ਜੀ, ਨਪੈਨੀ ਇਲਾਕੇ ਦੇ ਵਿੱਚ ਕਿੰਗਸਟਨ ਬੈਲਵਿਲ ਸ਼ੁਰੂ ਹੋ ਰਿਹਾ ਤੇ ਪਾਰਕ ਪੌਂਡ ਤੇ ਪ੍ਰੋਟੈਕਟਡ ਓਪਨ ਸਪੇਸਿਸ ਹੋਣਗੀਆਂ। $4,90,000 ਤੋਂ ਘਰਾਂ ਦੀ ਸ਼ੁਰੂਆਤੀ ਕੀਮਤ ਰੱਖੀ ਗਈ ਹੈ, $10,000 ਤੱਕ ਦੇ ਅਪਗ੍ਰੇਡਸ, $2,600 ਪਰ ਮੰਥ ਦੇ ਹਿਸਾਬ ਨਾਲ ਤੁਸੀਂ ਇਹਨਾਂ ਪ੍ਰੋਪਰਟੀਜ਼ ਨੂੰ ਕਿਰਾਏ ਤੇ ਵੀ ਚੜਾ ਸਕਦੇ ਹੋ। 401 ਹਾਈਵੇ ਤੋਂ ਕੁਝ ਮਿੰਟ ਦੀ ਦੂਰੀ ਤੇ ਨੈਪਨੀਜ਼ ਫਾਲਸ ਤੋਂ ਵਾਕਿੰਗ ਡਿਸਟੈਂਸ ਤੇ ਈਵੀ ਬੈਟਰੀ ਪਲਾਂਟ ਤੋਂ 10 ਮਿੰਟ ਦੀ ਦੂਰੀ ਹੈ ਜੀ। ਇਰਫਾਨ ਅਯੂਬ ਰੂ 647-707-3685-647-3685 ਤੇ ਸੰਪਰਕ ਕੀਤਾ ਜਾ ਸਕਦਾ। ਸੋਢੀ ਫਰਨੀਚਰ ਵੱਲੋਂ ਪ੍ਰੀ ਕ੍ਰਿਸਮਸ ਕਲੀਅਰੈਂਸ ਸੇਲ ਹੈ, ਇਹ 39 ਈਅਰਸ ਤੋਂ ਸੇਵਾਵਾਂ ਦੇ ਰਹੇ ਨੇ। 142 ਕੈਨੇਡੀ ਰੋਡ ਸਾਊਥ ਬ੍ਰੈਂਪਟਨ, ਕੰਟੈਕਟ 905-874-7171-905-874-7171 ਤੇ ਤੁਸੀਂ ਇਹਨਾਂ ਨੂੰ ਸੰਪਰਕ ਕਰ ਸਕਦੇ ਹੋ। ਤੇ ਇਸੇ ਤਰ੍ਹਾਂ ਇਹਨਾਂ ਕੋਲ ਜੇ ਬੈੱਡ ਤੇ ਮੈਟਰਸਿਸ ਲੈਣੇ ਹੋ ਤਾਂ 86% ਤੱਕ ਰਿਬੇਟ ਮਿਲ ਸਕਦੀ ਹੈ ਤੇ 51% ਰਿਬੇਟ ਪਾਵਰ ਰੈਕਲਾਈਨਰਸ ਦੇ ਉੱਤੇ ਹੈ। ਤੇ ਹੁਣ ਸਾਲ ਸਾਹਿਬ ਨੂੰ ਅਸੀਂ ਪ੍ਰੋਗਰਾਮ ਦੇ ਵਿੱਚ ਸ਼ਾਮਲ ਕਰਦੇ ਹਾਂ। ਜਸਵਿੰਦਰ ਸਾਲ ਜੀ ਕੈਲਗਰੀ ਤੋਂ ਸਾਡੇ ਨਾਲ ਜੁੜੇ ਨੇ। ਗੁੱਡ ਮਾਰਨਿੰਗ ਸਰ, ਸਤਿ ਸ੍ਰੀ ਅਕਾਲ ਜੀ, ਬਹੁਤ ਬਹੁਤ ਧੰਨਵਾਦ, ਵੈਲਕਮ।
ਗੁੱਡ ਮਾਰਨਿੰਗ ਰਮਨ ਜੀ, ਠੀਕ ਹੋ?
ਬਿਲਕੁਲ ਜੀ, ਬਹੁਤ ਵਧੀਆ ਸਾਲ ਸਾਹਿਬ, ਬਹੁਤ ਮਿਹਰਬਾਨੀ। ਤੇ ਸਾਲ ਸਾਹਿਬ, ਪਹਿਲੀ ਖਬਰ ਤਾਂ ਇਹ ਸੀ, ਜਿੱਦਾਂ ਮੈਂ ਕੱਲ ਵੀ ਤੁਹਾਡੇ ਨਾਲ ਜ਼ਿਕਰ ਕੀਤਾ ਕਿ ਕੈਨੇਡਾ ਨੇ ਆਪਣੀ ਮਹਿੰਗਾਈ ਦਰ ਦੇ ਉੱਤੇ ਰਿਪੋਰਟ ਦੇਣੀ ਹੈ ਤੇ ਉਹ ਤਾਂ ਕਹਿੰਦੇ ਆ ਕਿ ਸਾਡੀ ਮਹਿੰਗਾਈ ਦਰ ਬੜੀ ਸਟੈਡੀ ਹੈ 3.1% ਤੇ। ਤੇ ਜਦੋਂ ਮੈਂ ਸਰ ਗਰੋਸਰੀ ਦੇ ਰੇਟ ਕੱਢਣ ਦੀ ਕੋਸ਼ਿਸ਼ ਕੀਤੀ ਹੈ ਤੇ ਹੋਰ ਥਾਵਾਂ ਤੋਂ, ਤੇ ਨਵੰਬਰ 2023 ਦੇ ਵਿੱਚ ਤਾਂ ਕਹਿੰਦੇ 5% ਵਾਧਾ ਹੋਇਆ ਜੀ ਗਰੋਸਰੀ ਪ੍ਰਾਈਸਿਸ ਦੇ ਵਿੱਚ, ਪਰ ਉਹ ਕਹਿੰਦੇ ਮਹਿੰਗਾਈ ਸਾਡੀ ਸਟੈਡੀ ਹੈ। ਕੋਈ ਕਿਤੋਂ ਦੀ ਫਿਗਰਸ ਚੱਕ ਲੈਂਦਾ, ਕੋਈ ਕਿਤੋਂ ਦੀ, ਤੇ ਸਟੈਟਸ ਦੀ ਤਾਂ ਇੰਟਰਪ੍ਰੀਟੇਸ਼ਨ ਇਹ ਹੁੰਦੀ ਹੈ। ਤੇ ਆਪਾਂ ਨੂੰ ਜਦੋਂ 7 ਵੱਜਦੀ ਹੈ ਉਦੋਂ ਪਤਾ ਲੱਗਦਾ, ਜਦੋਂ ਅਸੀਂ ਚੀਜ਼ ਲੈਣ ਜਾਂਦੇ ਹਾਂ। ਚੀਜ਼ਾਂ ਕਦੇ ਵੀ ਸਸਤੀਆਂ ਨਹੀਂ ਚੱਕੀਆਂ, ਸਿਵਾਏ ਕਿਸੇ ਨੇ ਕੋਈ ਬਲਕ 'ਚ ਮਾਲ ਖਰੀਦਿਆ ਹੋਵੇ ਤੇ ਕੋਈ ਭਾਵਾਂ 2 ਦਿਨ ਤੁਹਾਨੂੰ ਕਹਿ ਦੇ ਕਿ ਆਟਾ ਸਸਤਾ ਜਾਂ ਤੇਲ ਸਸਤਾ, ਪਰ ਕੁੱਲ ਮਿਲਾ ਕੇ ਚੀਜ਼ਾਂ ਸਸਤੀਆਂ ਦੀ ਬਜਾਏ ਮਹਿੰਗੀਆਂ ਹੀ ਹੋ ਰਹੀਆਂ ਨੇ। ਤੁਹਾਡੇ ਕੀ ਇਹਦੇ ਉੱਤੇ ਓਪੀਨੀਅਨ ਹੈ ਤੇ ਕੀ ਆਬਜ਼ਰਵੇਸ਼ਨ ਹੈ ਜੀ?
ਇਹਦੇ ਬੜੇ ਕਾਰਨ ਨੇ। ਇਹਦੀ ਆਪਾਂ ਗੱਲ ਪਿਛਲੇ ਮਹੀਨੇ ਤੁਹਾਨੂੰ ਯਾਦ ਆਪਾਂ ਗੱਲ ਕਰੀ ਸੀਗੀ ਕਿ ਕਿਵੇਂ ਕਾਰਪੋਰੇਸ਼ਨ ਤੇ ਗਵਰਨਮੈਂਟ ਮਿਲ ਕੇ ਸਾਰਾ ਇਨਫਲੇਸ਼ਨ ਕ੍ਰੀਏਟ ਕਰਦੇ ਆ, ਕਿਵੇਂ ਕਰਦੇ ਆ, ਜਿਹੜਾ ਨੋਟ ਛਾਪ ਕੇ ਇਕੋਨਮੀ ਚ ਡੰਪ ਕਰਦੇ ਨੇ ਬੈਂਕ ਆਫ ਕੈਨੇਡਾ ਵਾਲੇ, ਤੇ ਨਾਲ ਹੀ ਆਲਮੋਸਟ ਜਿਹੜਾ ਲੋਕਾਂ ਨੂੰ 0% ਇੰਟਰਸਟ ਰੇਟ ਕਰਕੇ ਇਹ ਲੋਕਾਂ ਨੂੰ ਆਪਣੇ ਜਾਲ ਵਿੱਚ ਫਸਾ ਕੇ ਸ਼ੌਪ ਹਾਲਕ ਬਣਾਉਂਦੇ ਨੇ ਤਾਂ ਕਿ ਵੱਧ ਤੋਂ ਵੱਧ ਨੋਟ ਕਮਾਉਣ ਦੇ ਚੱਕਰ ਵਿੱਚ, ਕਿਉਂਕਿ ਕਾਰਪੋਰੇਟ ਸਕੈਮ ਜਿਹੜਾ ਹੁੰਦਾ ਇਹ 3-4 ਸਾਲ ਹੀ ਚੱਲਦਾ ਹੈ। ਜੇ ਲੌਂਗ ਟਰਮ ਚੱਲ ਜੇ ਤਾਂ ਫਿਰ ਹਾਈਪਰ ਇਨਫਲੇਸ਼ਨ ਤੇ ਡਿਪਰੈਸ਼ਨ ਵਾਲੇ ਹਾਲਾਤ ਬਣ ਸਕਦੇ ਆ, ਉਹ ਇਹ ਨਹੀਂ ਚਾਹੁੰਦੇ। ਇਹ 201 ਤੋਂ 206 ਵਿੱਚ ਤੇ ਫਿਰ 219 ਤੋਂ 222 ਵਿੱਚ ਇਹ ਜਾਣ ਬੁੱਝ ਕੇ ਕਰਿਆ ਗਿਆ। ਨਤੀਜਾ 208 ਹੋਇਆ ਤੇ ਹੁਣ 224 ਤੇ ਜਾਂ 225 ਹੋਣ ਜਾ ਰਿਹਾ। ਪਿਛਲੇ ਸਾਲ ਵੀ ਇਹੀ ਰਾਜ ਇਹਨਾਂ ਨੇ ਲਾਪਿਆ ਸੀਗਾ, ਜਿਹੜਾ 206 ਵਿੱਚ ਲਾਪਿਆ ਸੀਗਾ ਕਿ ਸਾਨੂੰ ਇਨਫਲੇਸ਼ਨ ਰੋਕਣ ਵਾਸਤੇ ਇੰਟਰਸਟ ਰੇਟ 1.75 ਤੋਂ 5% 1 ਤੇ ਰੱਖਣਾ ਪੈਣਾ, ਨਹੀਂ ਤਾਂ ਹਾਈਪਰ ਇਨਫਲੇਸ਼ਨ ਹੋ ਜਾਊਗਾ। ਅੱਛਾ, ਹੁਣ ਸਵਾਲ ਇਹ ਉੱਠਦਾ ਕਿ ਜੇ ਇਹ 1.5% ਤੋਂ 5% ਤੇ ਤੁਸੀਂ ਲੈ ਕੇ ਗਏ ਕਿਹੜੀ ਖੁਸ਼ੀ ਸੀਗੀ? ਇਹਨਾਂ ਨੇ ਪਹਿਲਾਂ ਆਪਾਂ ਗੱਲ ਕਰੀ ਸੀ ਕਿ 20 ਮਈ 2001 ਵਿੱਚ ਇੰਟਰਸਟ ਰੇਟ 5.1 ਸੀਗਾ, ਤੇ ਫੋਲੋਇੰਗ 19 ਮੰਥਸ ਦਸੰਬਰ 2002 ਵਿੱਚ ਇਹ 1.75 ਤੇ ਲੈ ਗਿਆ, ਜਿਹਦੇ ਨਾਲ ਸਾਰਾ ਇਹ ਇਨਫਲੇਸ਼ਨ ਕ੍ਰੀਏਟ ਉਦੋਂ ਹੋਇਆ। ਤੇ ਫਿਰ ਉਹ 206 ਦੇ ਵਿੱਚ ਇਹਨਾਂ ਨੇ ਉਸੇ 1.5 ਤੋਂ 5.1 ਤੇ ਲੈ ਗਿਆ ਤੇ 208 ਹੋਇਆ। ਉਹੀ ਰਾਜ ਇਹਨਾਂ ਨੇ 222 ਵਿੱਚ ਲਾਪਿਆ ਕਿ ਸਾਨੂੰ ਆਲਮੋਸਟ 0% ਤੋਂ 5% ਤੇ ਹੀ ਰੱਖਣਾ ਜ਼ਰੂਰੀ ਹੈ, ਜੋ ਇਹਨਾਂ ਨੇ ਹੁਣ ਕੀਤਾ। ਜੇ ਸਾਡੀ ਗਵਰਨਮੈਂਟ ਲੋਕਾਂ ਦੀ ਕਹਿੰਦੇ ਹੁੰਦੇ ਨਾ ਵੈਲ ਵਿਸ਼ਰ ਹੁੰਦੀ ਤਾਂ ਕਦੇ ਵੀ 201 ਵਾਲੀ ਕਰਤੂਤ 219 ਵਿੱਚ ਨਾ ਕਰਦੀ, ਜਿਹਦੇ ਲੌਂਗ ਟਰਮ ਡਾਇਰ ਫਾਈਨੈਂਸ਼ੀਅਲ ਕਾਨਸੀਕੁਐਂਸ ਬਣ ਰਹੇ ਨੇ। ਡਿਪਰੈਸ਼ਨ ਨਹੀਂ ਤਾਂ ਲੌਂਗ ਟਰਮ ਰਿਸੈਸ਼ਨ ਤਾਂ ਸਾਡੇ ਬਾਹਰ ਦੇ ਮੂਹਰੇ ਖੜਾ ਹੋ ਰਿਹਾ, ਇਹ ਤਾਂ ਸਾਨੂੰ ਪਤਾ ਹੈ। ਇਹ ਸਾਰਾ ਕੁਝ ਗਵਰਨਮੈਂਟ ਤੇ ਕਾਰਪੋਰੇਸ਼ਨ ਦੀ ਮਿਲੀ ਭੁਗਤ ਨਤੀਜਾ ਹੈ। ਹੁਣ ਇਹ ਪਤਾ ਨੀ ਕਿੱਥੋਂ ਇਹ ਸਟੈਟਸ ਕੈਨੇਡਾ ਵਾਲੇ ਇਹ ਕਿੱਥੋਂ ਲਿਆਉਂਦੇ ਨੇ ਸਾਰੀਆਂ ਕੱਢ ਕੁੱਟ ਕੇ, ਕਿਉਂਕਿ ਸਾਰਾ ਕੁਛ ਇਹਨਾਂ ਦੇ ਹੱਥ ਵਸ ਵਿੱਚ ਹੈ। ਹੁਣ ਦੇਖੋ ਇਨਫਲੇਸ਼ਨ ਦੀ ਜਦੋਂ ਸਾਡੀਆਂ ਕਿਸ਼ਤਾਂ ਡਬਲ ਹੋ ਗਈਆਂ, ਉਹ ਇਨਫਲੇਸ਼ਨ ਨੀ, ਦੈਟਸ 100% ਇਨਫਲੇਸ਼ਨ। ਤੇ ਬਾਕੀ ਹੁਣ ਇਹ ਕਦੇ ਵੀ ਇੰਟਰਸਟ ਰੇਟ ਘੱਟ ਨਹੀਂ ਕਰਨਗੇ, ਕਿਉਂਕਿ ਜੇ ਇਹ ਘੱਟ ਕਰਦੇ ਆ ਫਿਰ ਉਹੀ ਹਾਲ ਅੱਗੇ ਵਾਲਾ ਹੋਊਗਾ। ਚਲੋ ਆਪਾਂ ਇਹ ਤਾਂ ਥੋੜੀ ਜਿਹੀ ਗੱਲ ਕਰੀ ਕਿ ਆਪਾਂ ਨੂੰ ਰਿਫਰੈਸ਼ ਹੋ ਜਾਏ, ਰੈਮਨੈਂਸ ਹੋ ਜਾਏ ਕਿ ਇਹ ਸਾਰਾ ਕੁਛ ਕਿਵੇਂ ਕਰਦੇ ਆ, ਕਿਉਂਕਿ ਆਪਾਂ ਗਰੋਸਰੀ ਦੀ ਪ੍ਰਾਈਸ ਦੀ ਅੱਜ ਗੱਲ ਕਰਨ ਜਾ ਰਹੇ ਹਾਂ, ਕਿਉਂਕਿ ਗਰੋਸਰੀ ਤਾਂ ਸਾਨੂੰ ਤੇ ਹੋਰ ਜਿਹੜੀਆਂ ਸਾਨੂੰ ਘਰੇਲੂ ਚੀਜ਼ਾਂ ਹੁੰਦੀਆਂ ਉਹ ਤਾਂ ਸਾਡੀ ਪੋਕਟ ਦੇ ਵਿੱਚ ਤਾਂ ਬਹੁਤ ਵੱਡਾ ਇਹ ਹੱਥ ਪਾ ਰਹੇ ਨੇ ਕੱਢਣ ਨੂੰ। ਹੁਣ ਇਕਨੋਮਿਸਟ ਕੀ ਕਹਿ ਰਹੇ ਨੇ ਕਿ ਗਰੋਸਰੀ ਦੀਆਂ ਕੀਮਤਾਂ 224 ਵਿੱਚ ਉਹ ਕਹਿੰਦੇ 5% ਤੱਕ ਵਧਣਗੀਆਂ, ਮੇਬੀ ਮੋਰ। ਤੇ ਉਹ ਕਹਿ ਰਹੇ ਨੇ ਕਿ ਇਸ ਸਕੈਮ ਪਿੱਛੇ ਇਹਨਾਂ ਕਾਰਪੋਰੇਸ਼ਨ ਦਾ ਗਰੀਡ ਹੀ ਹੈ, ਹੋਰ ਕੁਝ ਨਹੀਂ, ਕਿਉਂਕਿ ਗਰੋਸਰੀ ਦੀਆਂ ਪ੍ਰਾਈਸਾਂ ਵਿੱਚ ਵਾਧਾ ਕਰਕੇ ਕਈ ਤਰ੍ਹਾਂ ਦੇ ਬਹਾਨੇ ਬਣਾ ਕੇ ਅੰਨਾ ਪੈਸਾ ਲੋਕ ਬਣਾ ਰਹੇ ਨੇ। 2021-2022 ਵਿੱਚ ਇਹ ਕਹਿ ਰਹੇ ਸੀਗੇ ਕਿ ਗਰੋਸਰੀ ਦੀ ਹਾਈ ਪ੍ਰਾਈਸ ਸਾਡੇ ਪ੍ਰੋਫਿਟ ਕਮਾਉਣ ਕਰਕੇ ਨਹੀਂ ਹੋਇਆ ਬਲਕਿ ਐਪੀਡੈਮਿਕ ਜਿਹੜਾ COVID-19 ਉਹਦੇ ਕਰਕੇ ਹੋਇਆ। ਉਹ ਚ ਇਹਨਾਂ ਤਿੰਨ ਗੱਲਾਂ ਬਹੁਤ ਵਾਰੀ ਰਿਪੀਟ ਕਰੀਆਂ, ਸਪਲਾਈ ਚੇਨ ਹੋ ਗਿਆ ਜੀ, ਆ ਨਹੀਂ ਰਿਹਾ ਉਧਰੋਂ ਮਾਲ, ਲੇਬਰ ਸ਼ੋਰਟੇਜ ਹੋ ਗਈ ਜੀ, ਡਿਊ ਟੂ ਦਾ ਸਟਿਮੂਲਸ ਪੈਕੇਜ ਕਰਕੇ ਹੋਇਆ। ਹੁਣ ਤਾਂ ਇਹ ਕਿੰਨੇ ਪ੍ਰੋਬਲਮ ਦੀ ਗੱਲ ਨਹੀਂ ਕਰਦੇ। ਹੁਣ ਤੁਸੀਂ ਕਿਹੜੀ ਖੁਸ਼ੀ ਚ ਅੰਨੀ ਲੁੱਟ ਮਚਾ ਰੱਖੀ ਹੈ ਗਰੋਸਰੀ ਦੀ ਪ੍ਰਾਈਸ ਨੂੰ ਲੈ ਕੇ? ਹੁਣ ਇਹ ਤਾਂ ਸਾਨੂੰ ਪਤਾ ਹੈ ਕਿ ਇਹ ਲੋਕ ਪੋਲੀਟੀਕਲੀ ਕਨੈਕਟਡ ਨੇ, ਪੋਲੀਟੀਸ਼ੀਅਨ ਉਹੀ ਕਰਦੇ ਜੋ ਇਹ ਉਹਨਾਂ ਨੂੰ ਕਰਨ ਨੂੰ ਕਹਿੰਦੇ ਆ, ਇੰਨਾ ਕਹਿਣ ਦਾ ਗੱਲ ਨਹੀਂ ਬਣਨੀ। ਇਸ ਗੋਰਖ ਧੰਦੇ ਨੂੰ ਸਮਝਣ ਵਾਸਤੇ ਐਕਸਪਰਟ ਕੀ ਕਹਿ ਰਹੇ ਨੇ ਉਹ ਜਾਣਨਾ ਜ਼ਰੂਰੀ ਹੈ। ਹਾਂਜੀ
ਜੀ, ਤੇ ਸਰ ਸਾਹਿਬ ਹੁਣ ਇਹੀ ਤਾਂ ਸਵਾਲ ਆ ਜਾਂਦਾ ਕਿ ਅਸੀਂ ਅਖਬਾਰਾਂ ਪੜ੍ਹਦੇ ਹਾਂ, ਮੀਡੀਆ ਪੜ੍ਹਦੇ ਹਾਂ, ਉਹ ਵੀ ਰੌਲਾ ਪਾ ਰਹੇ ਆ, ਘਰਾਂ ਨੂੰ ਲੈ ਕੇ ਵੀ ਪਾ ਰਿਹਾ ਕਿ ਕ੍ਰਾਈਸਿਸ ਬੜੀ ਆ, ਫੂਡ ਨੂੰ ਲੈ ਕੇ ਵੀ ਕ੍ਰਾਈਸਿਸ ਬੜੀ ਆ, ਫੂਡ ਬੈਂਕਸ ਦੀ ਵੀ ਗੱਲ ਕਰਦੇ ਆ, ਪਰ ਅਸਲ ਕਾਰਨ ਕੀ ਨੇ ਉਹ ਕੋਈ ਦੱਸਣਾ ਨਹੀਂ ਚਾਹੁੰਦਾ। ਉਹੀ ਪੁਰਾਣਾ ਰਾਗ ਅਲਾਪਦੇ ਆ ਤੇ ਉਸ ਰਾਗ ਦੇ ਵਿੱਚੋਂ ਸਾਡਾ ਮਸਲਾ ਹੱਲ ਨਹੀਂ ਹੁੰਦਾ। ਹੁਣ ਰੌਲਾ ਤੇ ਪਾ ਰਹੇ ਨੇ ਕਿ ਹਾਂ ਬਈ ਇਹ ਗੱਲ ਹੋਈ ਆ, ਆਹ ਗੱਲ ਆ ਵੀ ਭਾਈ ਕੀਮਤਾਂ ਵੱਧ ਗਈਆਂ ਨੇ, ਕੀਮਤਾਂ ਵੱਧ ਗਈਆਂ ਨੇ, ਲੋਕ ਫੂਡ ਬੈਂਕ ਤੇ ਜਾਣ ਲੱਗ ਗਏ। ਇਹ ਗੱਲ ਤਾਂ ਪੜ੍ਹਨ ਨੂੰ ਮਿਲਦੀ ਹੈ, ਪਰ ਇਹਦੇ ਪਿੱਛੇ ਨੈਟਵਰਕ ਕਿਵੇਂ ਕੰਮ ਕਰਦਾ? ਜਿਵੇਂ ਤੁਸੀਂ ਸਾਲ 2000 ਤੋਂ ਅੰਕੜੇ ਸ਼ੁਰੂ ਕੀਤੇ ਆ ਕਿ ਬਈ ਆਹ ਇੱਕ ਪੈਟਰਨ ਬਣਦਾ 8 ਸਾਲਾਂ ਦੇ ਵਿੱਚ, ਇਹ ਕਿਵੇਂ ਵਿਆਜ ਨੂੰ 1.5% ਤੋਂ 5% ਤੇ ਲਿਆਉਂਦੇ, 5 ਤੋਂ 1.5 ਤੇ ਲੈ ਜਾਂਦੇ ਆ, ਇਹਨਾਂ ਨੇ ਇੱਕ ਸਰਕਲ ਬਣਾਇਆ ਹੋਇਆ। ਰਹੀ ਗੱਲ ਪੈਂਡੈਮਿਕ ਦੀ, ਪੈਂਡੈਮਿਕ ਦੌਰਾਨ ਵੀ ਸਾਨੂੰ ਪਤਾ ਕਿ ਜ਼ਰੂਰੀ ਸੇਵਾਵਾਂ ਤੇ ਕੋਈ ਜ਼ਿਕਰ ਨਹੀਂ ਸੀ ਪੈਣ ਦਿੱਤਾ ਗਿਆ, ਠੀਕ ਹੈ, ਸਿਰਫ ਇੱਕ ਦੂਜੇ ਤੋਂ 3-6 ਫੁੱਟ ਦੀ ਦੂਰੀ ਉਹ ਬਣਾ ਕੇ ਰੱਖਣੀ ਸੀ ਨਾ, ਉਹਦੇ ਨਾਲ ਫਸਲਾਂ ਤਾਂ ਨੀ ਮਰ ਗਈਆਂ ਸੀ, ਪਰ ਇਹਨਾਂ ਨੇ ਇੰਨਾ ਕੁ ਪ੍ਰਚਾਰ ਕੀਤਾ ਕਿ ਗੱਲ ਘੁਮਾ ਕੇ ਲਿਆਏ। ਹੁਣ ਅਸੀਂ ਕਿਵੇਂ ਗੱਲ ਸਮਝੀਏ ਕਿ ਮੋਟੇ ਮੋਟੇ ਤੁਸੀਂ 2-4 ਕਾਰਨ ਦੱਸ ਸਕਦੇ ਹੋ ਕਿ ਆਹ ਆਹ ਚੀਜ਼ਾਂ ਦੇ ਧਿਆਨ ਰੱਖਿਆ ਕਰੋ, ਤੁਹਾਨੂੰ ਸ਼ਰਾਰਤ ਦਾ ਪਤਾ ਲੱਗ ਜੂ ਵੀ ਇੱਥੋਂ ਸ਼ਰਾਰਤ ਹੋ ਰਹੀ ਹੈ? ਹਾਂਜੀ
ਹਾਂਜੀ, ਇਹਨੂੰ ਫਿਰ ਆਪਾਂ ਨੂੰ ਸਮਝਣ ਵਾਸਤੇ ਜਿਹੜੇ ਇਕਨੋਮਿਸਟ ਨੇ ਉਹ ਕੀ ਕਹਿ ਰਹੇ ਨੇ ਜਾਣਨਾ ਜ਼ਰੂਰੀ ਹੈ। ਕੈਨੇਡੀਅਨ ਸੈਂਟਰ ਫਾਰ ਪੋਲਿਸੀ ਅਲਟਰਨੇਟਿਵ ਹੈਗੀ ਇੱਕ ਔਰਗਨਾਈਜੇਸ਼ਨ, ਉਹਦੇ ਸੀਨੀਅਰ ਇਕਨੋਮਿਸਟ ਡੇਵਿਡ ਮਕਡਾਨੋ ਨੂੰ ਗਰੋਸਰੀ ਆਈਟਮ ਦੀਆਂ ਲਗਾਤਾਰ ਕੀਮਤਾਂ ਵਿੱਚ ਵਾਧੇ ਬਾਰੇ ਪੁੱਛਿਆ ਗਿਆ ਤਾਂ ਉਹਨੇ ਸਿਰਫ ਇੱਕ ਵਰਡ ਵਿੱਚ ਇਹ ਲਾਲਚੀ ਕਾਰਪੋਰੇਸ਼ਨ ਦੀ ਪੋਲ ਖੋਲਤੀ। ਉਹਨੇ ਇੱਕ ਸੈਂਟੈਂਸ ਵਿੱਚ, ਸੈਂਟੈਂਸ ਵੀ ਪੂਰਾ ਨਹੀਂ, ਸੈਂਟੈਂਸ ਕਹਿ ਲਓ ਤੁਸੀਂ, ਉਹਦੇ ਵਿੱਚ ਕਹਿਤਾ ਕਿ ਪ੍ਰੋਫਿਟੀਅਰਿੰਗ ਇਜ਼ ਏ ਪੋਟੈਂਸ਼ੀਅਲ ਐਕਸਪਲੇਨੇਸ਼ਨ, ਪ੍ਰੋਫਿਟ ਇਹਦੇ ਪਿੱਛੇ ਸਾਰਾ ਕੁਛ ਹੈਗਾ। ਬਾਈ ਜੀ, ਇਹ ਤਾਂ ਸਾਨੂੰ ਦੱਸ ਦਿਓ ਕਿਹੜੀਆਂ ਆਈਟਮਾਂ ਤੇ ਕਿਵੇਂ ਇਹ ਲੋਕ ਸਾਡੀ ਛਿੱਲ ਲਾ ਰਹੇ ਨੇ। ਉਹ ਕਹਿੰਦਾ ਜੀ ਉਹਦੇ ਮੁਤਾਬਕ, ਕਹਿਣ ਦੇ ਮੁਤਾਬਕ ਚਾਰ ਜ਼ਰੂਰੀ ਆਈਟਮਾਂ ਨੇ ਜਿਹੜੀਆਂ ਕਿ ਸਾਨੂੰ ਡੇਲੀ ਲਾਈਫ ਦੇ ਵਿੱਚ ਸਾਨੂੰ ਇਫੈਕਟ ਕਰਦੀਆਂ ਨੇ। ਪਹਿਲੀ ਹੈ ਜੀ ਰੋਕਟ ਹਾਈ ਹੋਮ ਪ੍ਰਾਈਸਿਸ, ਇਸ ਤਰ੍ਹਾਂ ਡਬਲ ਹੋ ਗਈਆਂ। ਉਦੋਂ ਤਾਂ ਅਸੀਂ ਸੋਚਿਆ ਨੀ ਬਈ ਇੱਕ ਦੂਜੇ ਤੋਂ ਵੱਧ ਕੇ ਮੂਹਰੇ ਬਿੱਟਾਂ ਦਿੱਤੀਆਂ ਘਰਾਂ ਦੇ ਉੱਤੇ। ਗਵਰਨਮੈਂਟ ਕਹਿੰਦੀ ਅਸੀਂ ਤੁਹਾਨੂੰ ਕਦੋਂ ਕਿਹਾ ਜੀ ਕਰੋ ਤੁਸੀਂ ਬਿੱਟਾਂ ਤੁਸੀਂ ਦਿੱਤੀਆਂ, ਹੁਣ ਭੁਗਤੋ। ਉਹ ਕਹਿੰਦਾ ਇੱਕ ਤਾਂ ਰੈਕਡ ਹਾਈ ਹੋਮ ਪ੍ਰਾਈਸਿਸ, ਦੂਜਾ ਕਹਿੰਦਾ ਸੀਗਾ ਕਿ ਐਪੀਡੈਮਿਕ ਦੇ ਦੌਰਾਨ ਜਿਹੜਾ ਇੱਕ ਡਾਇਲੋਗ ਬੋਲਦੇ ਸੀ ਕਿ ਚਿਪ ਸ਼ੋਰਟੇਜ ਕਰਕੇ ਯੂਜ ਕਾਰਾਂ ਦੀਆਂ ਕੀਮਤਾਂ ਵੀ ਵੱਧ ਰਹੀਆਂ, ਤੇ ਚਿਪ ਸ਼ੋਰਟੇਜ ਕਿਵੇਂ ਹੋ ਗਿਆ, ਤੁਸੀਂ ਕਰਿਆ ਆਪੇ ਕਰਿਆ ਨਾ। ਠੀਕ ਹੈ, ਉਹ ਕਹਿੰਦਾ ਕਿ ਲਾਲਚੀ ਆਇਲ ਕੰਪਨੀਆਂ ਮਿਲ ਕੇ ਪ੍ਰਾਈਸ ਸੈੱਟ ਕਰਦੀਆਂ। ਚੌਥਾ ਜਿਹਦੀ ਆਪਾਂ ਫੋਕਸ ਆਪਣਾ ਹੈਗਾ ਚੌਥੀ ਤੇ, ਕਿ ਗਰੋਸਰੀ ਸਟੋਰ ਚੇਨਜ਼ ਇਹ ਕੀ ਕਰਦੀਆਂ, ਇਹ ਕਿਵੇਂ ਕੀਮਤਾਂ ਨੂੰ ਮਿਲ ਕੇ ਵਧਾਉਂਦੀਆਂ ਨੇ। ਹੁਣ ਜਿਹੜੇ ਤੁਸੀਂ ਪਹਿਲਾਂ ਗੱਲ ਕਰੀ ਕਿ ਸਟੈਟਿਸਟਿਕ ਕੈਨੇਡਾ ਵਾਲੇ, ਉਹ ਕੀ ਕਹਿ ਰਹੇ ਨੇ, ਕਦੇ ਕਹਿ ਰਹੇ 3%, 4%, 5%, ਕਿਉਂਕਿ ਸਟੈਟਿਸਟਿਕ ਕੈਨੇਡਾ ਵਾਲੇ ਵੀ ਇਹਨਾਂ ਦੇ ਰਿਸ਼ਤੇਦਾਰ ਨੇ, ਉਹ ਵੀ ਸਾਰਾ ਸਹੀ ਡਾਟਾ ਨਹੀਂ ਪਬਲਿਸ਼ ਕਰਦੇ, ਕਿਉਂਕਿ ਇਹ ਉਹਨਾਂ ਨੂੰ ਕਹਿ ਰਹੇ ਕਿ ਤੁਸੀਂ ਸਹੀ ਨਹੀਂ ਪਬਲਿਕ ਕਰਨਾ, ਨਹੀਂ ਤਾਂ ਪੈਨਿਕ ਕ੍ਰੀਏਟ ਹੋ ਜਾਊਗਾ, ਕਿਉਂਕਿ ਗਰੋਸਰੀ ਦੇ ਪ੍ਰਾਈਸਾਂ ਤਾਂ 50-60-100% ਤੋਂ ਵੀ ਕਈ ਵਾਰ ਪਾਰ ਕਰਦੀ ਹੈ। ਤੁਹਾਨੂੰ ਯਾਦ ਹੈ ਕਿ ਤੇਲ ਦੀ ਪੀਪੀ ਜਿਹੜੀ $17 ਦੀ ਸੀ 2021-22 ਦੇ ਵਿੱਚ, ਉਹ $50 ਤੱਕ ਪਹੁੰਚਦੀ ਸੀ, ਇਹ 5% ਹੋਇਆ। ਤੇ ਪ੍ਰੋਫੈਸਰ ਮਕਡੋਨਲਡ ਨੇ ਇਹ ਵੀ ਕਿਹਾ ਕਿ ਬਹੁਤ ਸਾਰੇ CEOs ਓਪਨਲੀ, ਕਹਿੰਦਾ ਜਦੋਂ ਅਸੀਂ ਉਹਨਾਂ ਨਾਲ ਗੱਲ ਕਰਦੇ ਹਾਂ, ਓਪਨਲੀ ਉਹ ਐਡਮਿਟ ਕਰ ਰਹੇ ਨੇ ਕਿ ਸਾਡੇ ਇਨਵੈਸਟਰ ਸਾਨੂੰ ਫੋਰਸ ਕਰ ਰਹੇ ਨੇ ਕਿ ਚੱਕ ਦਿਓ ਘੋੜੇ ਤੋਂ ਕੋਲਾ, ਬਾਕੀ ਅਸੀਂ ਆਪ ਸਾਂਭ ਲਾਂਗੇ।
ਜੀ ਸਰ ਸਾਹਿਬ, ਅੱਜ ਆਪਾਂ ਸਰ ਗੱਲ ਇਸੇ ਤੇ ਕਰੀਏ, ਜਿਵੇਂ ਹੁਣ ਤੁਸੀਂ ਦੱਸਿਆ ਕਿ ਗਰੋਸਰੀ ਪ੍ਰਾਈਸ, ਇੱਕ ਤਾਂ ਗੱਲ ਇਹੀ ਹੈ ਕਿ ਮੈਂ ਨਾ ਜਦੋਂ ਇੱਧਰ ਅਲਬਰਟਾ ਪੋਲੀਟਿਕਸ ਦੇਖਦਾ ਰਿਹਾ, ਮੈਂ ਪਹਿਲੀ ਵਾਰ ਇੱਕ ਸ਼ਬਦ ਸੁਣਿਆ ਤੇ ਮੇਰਾ ਮੈਨੂੰ ਐਂ ਲੱਗਿਆ ਵੀ ਮੈਂ ਪਾਗਲਖਾਨੇ 'ਚ ਬੈਠਾ ਯਾਰ, ਵੀ ਮੈਂ ਠੀਕ ਹਾਂ, ਆਪਣੀ ਚੁੰਡੀਆਂ ਵੱਡੀਆਂ। ਉਹ ਜੇਸਨ ਕੈਰੀ ਉਦੋਂ ਆਈ ਬਲੀਵ ਪ੍ਰੀਮੀਅਰ ਬਣਨਾ ਸੀ, ਨਹੀਂ ਬਣਨਾ ਸੀ ਉਹਨਾਂ ਨੇ, ਅਜੇ ਉਹ ਪਾਰਟੀ ਦੇ ਲੀਡਰ ਬਣੇ ਸੀ, ਯੂਨਾਈਟਿਡ ਕੰਜ਼ਰਵੇਟਿਵ ਪਾਰਟੀ ਬਣਾ ਕੇ। ਉਹਨਾਂ ਨੇ ਕਿਹਾ ਕਿ ਸਰਕਾਰ ਦੀ ਮੋਨੋਪਲੀ ਆ। ਮੈਂ ਕਿਹਾ ਗਵਰਨਮੈਂਟ ਦੀ ਮੋਨੋਪਲੀ ਕਿਵੇਂ ਹੋ ਸਕਦੀ ਹੈ ਕਿਸੇ ਚੀਜ਼ ਤੇ? ਗਵਰਨਮੈਂਟ ਤਾਂ ਬਣਦੀ ਆ ਲੋਕਾਂ ਨੂੰ ਚੁਣ ਕੇ, ਕਦੇ ਤੁਸੀਂ ਅੱਜ ਬਣੇ ਹੋ, ਕੱਲ ਨੂੰ ਤੁਹਾਨੂੰ ਉਤਾਰਤਾ ਡੇਨੀਅਲ ਸਮਿਥ ਹੋ ਗਈ, ਹੋ ਸਕਦਾ ਰਿਚਨ ਨੌਕਰੀ ਆ ਜਾਂਦੀ। ਇੱਥੇ ਤਾਂ ਲੋਕਾਂ ਦਾ ਬੜਾ ਉਹ ਚੱਲਦਾ, ਰੋਹਬ ਦਾਵ ਚੱਲਦਾ ਹੈ। ਸਰਕਾਰ ਦੀ ਮੋਨੋਪਲੀ ਕਿਵੇਂ ਹੋ ਸਕਦੀ ਹੈ ਕਿਸੇ ਚੀਜ਼ ਦੇ ਉੱਤੇ? ਲੋਕਾਂ ਦੀ ਰਾਏ ਆ। ਹੁਣ ਕੱਲ ਨੂੰ ਮੈਂ ਸੋਬੀਜ਼ ਦਾ ਜਾਂ ਕਿਸੇ ਹੋਰ ਸਟੋਰ ਚੇਨ ਦਾ, ਅਸੀਂ ਕੋਈ ਗਾਹਕ ਕੋਈ ਵੋਟਾਂ ਪਾ ਕੇ ਉਹਦਾ CEO ਥੋੜੀ ਬਦਲ ਦਾਂਗੇ ਵੀ ਇਹਦੀਆਂ ਨੀਤੀਆਂ ਨੇ, ਭਾਈ ਸਾਡਾ ਨੁਕਸਾਨ ਕੀਤਾ। ਉਹ ਤਾਂ ਪ੍ਰਾਈਵੇਟ ਅਦਾਰਾ ਜੋ ਮਰਜ਼ੀ ਕਰੇ, ਉਹ ਤਾਂ ਸਾਡੇ ਡੋਮੇਨ ਤੋਂ ਹੀ ਬਾਹਰ ਹੈ। ਹੁਣ ਸਾਡੇ ਡੋਮੇਨ ਤੋਂ ਬਾਹਰ ਹੈ ਤੇ 8-10 ਗਰੁੱਪ ਨੇ ਜੀ ਜਿਹੜੇ ਪੂਰੇ ਕੈਨੇਡਾ ਦੇ ਜ਼ਿਆਦਾਤਰ ਟ੍ਰੇਡ ਬਿਜ਼ਨਸ ਨੂੰ ਚਲਾਉਂਦੇ ਆ। ਜੇ ਆਪਾਂ ਸਟੋਰ ਲਾ ਲਈਏ ਵੱਡੇ ਵੱਡੇ, ਤੇ ਛੋਟੀਆਂ ਛੋਟੀਆਂ ਕਰਿਆਨੇ ਦੀਆਂ ਪਤਾ ਨੀ ਕਿੰਨੀਆਂ ਦੁਕਾਨਾਂ ਨੇ ਜਿਹੜੀਆਂ ਇੱਕ ਵੱਡੇ ਸਟੋਰ ਦੇ ਵਿੱਚ ਆ ਜਾਂਦੀਆਂ। 100-100, 200-200 ਦੁਕਾਨ ਚਾਹੀ ਬੈਠਾ ਇੱਕ ਸਟੋਰ, ਜਿਹਦੇ 100 ਮਾਲਕ 200 ਮਾਲਕ ਹੋਣੇ ਸੀ ਛੋਟੇ ਛੋਟੇ, ਨਾਲ ਉਹਨਾਂ ਦੇ 3-3 ਕਰਿੰਦੇ ਹੋਣੇ ਸੀ। ਜੇ 200 ਦੁਕਾਨਾਂ ਵੀ ਹੋਣ ਤਾਂ ਘੱਟੋ ਘੱਟ 600 ਬੰਦੇ ਦਾ ਰੁਜ਼ਗਾਰ ਸੀ, ਜਿਹਨੂੰ ਇੱਕ ਵੱਡਾ ਸੁਪਰ ਸਟੋਰ ਬਣ ਜਾਂਦਾ, ਜਿਹੜਾ ਮਾਲ ਮਹਿੰਗਾ ਮਾਲ ਉਹਦੇ ਵਿੱਚ ਉਹ 50 ਬੰਦੇ ਰੱਖ ਕੇ ਵੀ, ਉਹ ਵੀ ਮਿਨੀਮਮ ਬੇਸ ਤੇ ਰੱਖ ਕੇ ਉਹ ਆਪਣਾ ਕੰਮ ਚਲਾ ਲੈਂਦੇ ਆ। ਸੋ ਇਹਨਾਂ 10 ਨੂੰ ਇਕੱਠੇ ਹੋ ਕੇ ਜਿਹੜੇ ਪ੍ਰਾਈਸ ਬੀਟ ਤੇ ਫਲਾਇਰ ਬਣਾਉਣੇ ਆ, ਕੋਈ ਤੇਲ ਦੀ ਕੀਮਤ ਘਟਾ ਦਿੰਦਾ, ਕੋਈ ਸਾਬਣ ਦੀ ਘਟਾ ਦਿੰਦਾ। ਮੇਰਾ ਆਪਣਾ ਅਸੈਸਮੈਂਟ ਇਹ ਆ, ਪ੍ਰਾਈਸ ਬੀਟ ਅਸੀਂ ਕਰ ਹੀ ਨਹੀਂ ਸਕਦੇ। ਅੱਜ ਮੈਂ ਸਾਬਣ ਦੀ ਘਟਾਤੀ, ਤੁਸੀਂ ਤੇਲ ਰੱਖ ਦਿਓ, ਅਗਲੇ ਨੇ ਗੋਭੀ ਰੱਖਤੀ, ਉਹ ਤੋਂ ਅਗਲੇ ਨੇ ਗੰਡੇ ਰੱਖਤੇ। ਮੈਂ ਗੰਡਿਆਂ ਦਾ ਪ੍ਰਾਈਸ ਦੇਖੂੰਗਾ, ਉਹ ਪ੍ਰਾਈਸ ਕਿਤੇ ਵੀ ਮੈਨੂੰ ਘੱਟ ਨਹੀਂ ਮਿਲਣਾ। ਪਰ ਇਕੱਲੇ ਗੰਡੇ ਲੈਣ ਤਾਂ ਜਾਣਾ ਨੀ, ਇੱਕ ਸਟੋਰ ਤੋਂ ਪਿਆਜ ਲੈ ਲਿਆ, ਦੂਜੇ ਤੋਂ ਲਸਣ ਲੈ ਲਿਆ, ਤੀਜੇ ਤੋਂ ਕੁਕਿੰਗ ਆਇਲ ਲੈ ਲਿਆ, ਫਿਰ ਤਾਂ ਤੁਸੀਂ ਘੁੰਮਦੇ ਰਹੋਗੇ। ਕੀ ਸੱਚਮੁੱਚ ਇਹੀ ਹੈ ਕਿ ਮੋਨੋਪਲੀ ਹੋ ਚੁੱਕੀ ਹੈ ਬਿਜ਼ਨਸ ਘਰਾਣਿਆਂ ਦੀ? ਤੇ ਅੱਗੇ ਉਹਨਾਂ ਨੇ ਵੀ ਸਟੋਰ ਦੋਨੋਂ 3-3 ਕਿਸਮ ਦੇ ਬਣਾਏ ਨੇ, ਇੱਕ ਸਸਤਾ, ਇੱਕ ਮੱਧ ਵਰਗੀ ਤੇ ਇੱਕ ਹਾਈ ਐਂਡ। ਤੇ ਪਿੱਛੋਂ ਜੇ ਦੇਖਿਆ ਜਾਵੇ ਤਾਂ ਜਿਹੜੀ ਪੇਰੈਂਟ ਕੰਪਨੀ ਆ ਉਹ ਸੇਮ ਹੀ ਹੁੰਦੀ ਆ ਕਈ ਵਾਰੀ। ਹਾਂਜੀ
ਉਹੀ, ਹਾਂਜੀ ਹਾਂਜੀ, ਹੁਣ ਇਹੀ ਤਾਂ ਆਪਾਂ ਗੱਲ ਕਰ ਰਹੇ ਹਾਂ ਜੀ। ਹੁਣ ਆਪਾਂ ਕੰਪਨੀਆਂ ਦੀ ਗੱਲ ਕਰ ਲਈਏ ਕਿ ਕਿਵੇਂ ਇਹ ਅਨੋਰਮਸ ਪ੍ਰੋਫਿਟ ਲਗਾਤਾਰ ਕਮਾ ਰਹੇ ਨੇ। ਇੱਕ ਬਹੁਤ ਵੱਡੀ ਕੰਪਨੀ ਹੈ ਜੀ ਜਿਹੜੀ ਕਿ ਘਰਾਂ ਵਿੱਚ ਵਰਤਣ ਵਾਲਾ ਸਮਾਨ ਮੈਨੂਫੈਕਚਰ ਕਰਦੀ ਹੈ, ਉਹਦਾ ਨਾਂ ਹੈਗਾ ਜੀ ਪ੍ਰੋਕਟਰ ਐਂਡ ਗੈਂਬਲ, ਇਹ ਨਾਂ ਹੈ ਉਸ ਕੰਪਨੀ ਦਾ ਪ੍ਰੋਕਟਰ ਐਂਡ ਗੈਂਬਲ। ਉਹਦਾ ਜਿਹੜਾ ਚੀਫ ਫਾਈਨਾਂਸ ਆਫਿਸਰ ਐਂਡਰੇ, ਉਹਦਾ ਨਾਂ ਹੈਗਾ ਜੀ ਐਂਡਰੇ ਸ਼ੋਲਟਨ ਹੈ, ਜਦੋਂ ਉਹਨੂੰ ਪੁੱਛਿਆ ਇਕਨੋਮਿਸਟ ਨੇ ਕਿ ਤੁਸੀਂ ਆਵਾਗੌਣ ਆਪਣੇ ਪ੍ਰੋਡਕਟ ਦੀਆਂ ਕੀਮਤਾਂ ਵਧਾ ਰਹੇ ਹੋ, ਉਹ ਥੋੜੀ ਜਿਹੀ ਤਾਂ ਸ਼ਰਮ ਕਰੋ। ਉਹਦੇ ਜਵਾਬ ਦੀ ਕੋਟੇਸ਼ਨ ਸੁਣ ਲਓ, ਜਦੋਂ ਉਹਨੂੰ ਇਹ ਪੁੱਛਿਆ ਗਿਆ ਉਹ ਕਹਿੰਦਾ ਜੀ ਦੋਜ ਪ੍ਰਾਈਸਿਸ ਇਨਕਰੀਜ ਦੈਟ ਹੈਵ ਗੋਨ ਟੂ ਮਾਰਕੀਟ, ਵੀ ਹੈਵ ਨਾਟ ਸੀਨ ਐਨੀ ਮਟੀਰੀਅਲ ਰਿਐਕਸ਼ਨ ਫਰੋਮ ਕੰਜ਼ੂਮਰ ਇਨ ਟਰਮਸ ਆਫ ਟੇਕ ਆਫ। ਪੰਜਾਬੀ ਜਿਹੜੀ ਬਣਾਓ ਕਿ ਖਰੀਦਣ ਵਾਲਿਆਂ ਨੂੰ ਕੋਈ ਇਤਰਾਜ਼ ਨੀ ਕੀਮਤਾਂ ਦੀ ਵੱਧ ਦੀ, ਉਹਦਾ ਝੜਾ ਦਾ ਸਾਡਾ ਮਾਲ ਖਰੀਦਨੇ, ਤੂੰ ਕਿਉਂ ਖਾਮ ਖਾ ਖੋਰੂ ਪਾ ਰਿਹਾ? ਤੇ ਸਹੀ ਕਹਿ ਰਿਹਾ ਜੀ, ਸਾਰਾ ਕਸੂਰ ਹੀ ਸਾਡਾ, ਸਾਨੂੰ ਸ਼ੋਪਿੰਗ ਹੀ ਨੀ ਕਰਨੀ ਆਉਂਦੀ। ਆਪਾਂ ਇਹਦੀ ਇੱਕ ਐਗਜ਼ਾਮਪਲ ਤੋਂ ਆਪਣੀ ਗੱਲ ਅੱਗੇ ਤੋਰਦੇ ਹਾਂ। ਜਦੋਂ ਆਪਾਂ ਗਰੋਸਰੀ ਸਟੋਰ ਦੇ ਵਿੱਚ ਜਾਂਦੇ ਹਾਂ, ਚਾਹੇ ਉਹ ਸੋਬੀ ਹੋਵੇ, ਵਾਲਮਾਰਟ, ਕਾਸਕੋ, ਸੁਪਰ ਸਟੋਰ, ਇਹ ਚਾਰ ਪੰਜ ਨੇ ਜਿਹਨਾਂ ਦਾ ਪੂਰਾ ਓਲੀਗਾਪਲੀ ਆਪਾਂ ਕਹਿ ਸਕਦੇ ਹਾਂ, ਮੋਨੋਪੋਲੀ ਇੱਕ ਦੀ ਹੁੰਦੀ ਨਾ, ਇਹ ਟਰਮ ਇਕੋਨੋਮਿਸਟ ਯੂਜ ਅੱਜ ਕੱਲ੍ਹ ਓਲੀਗਾਪਲੀ ਯੂਜ ਕਰ ਰਹੇ ਕਿ ਥੋੜੇ ਜਿਹੇ ਗਰੁੱਪ ਆਫ ਪੀਪਲ ਜਿਹੜੇ ਆ ਇਹ ਕੰਟਰੋਲ ਕਰ ਰਹੇ ਨੇ। ਅੱਛਾ, ਜਦੋਂ ਆਪਾਂ ਖਾਣ ਪੀਣ ਦਾ ਸਮਾਨ ਖਰੀਦਣ ਜਾਂਦੇ ਗਰੋਸਰੀ ਸਟੋਰ ਵਿੱਚ, ਸਾਨੂੰ ਚਾਹੀਦਾ ਕਿ ਉਹੀ ਸਮਾਨ ਖਰੀਦੀਏ ਜਿਹਦੇ ਤੋਂ ਬਗੈਰ ਗੁਜ਼ਾਰਾ ਨਹੀਂ ਹੋ ਸਕਦਾ। ਇਹਨਾਂ ਨੇ ਤਾਂ ਜਿਹੜੀਆਂ ਸ਼ੈਲਫਸ ਨੇ, ਸ਼ੈਲਫਸ ਆਫਟਰ ਸ਼ੈਲਫ ਜੰਕ ਫੂਡ ਨਾਲ ਭਰ ਰੱਖੀਆਂ ਨੇ ਕਿ ਕਿਵੇਂ, ਦੇਖੋ ਤੁਸੀਂ ਸ਼ੂਗਰ ਲੋਡਰ ਜੂਸਿਸ, ਸਾਫਟ ਡਰਿੰਕਸ, ਚਿਪਸ, ਕੁਕੀਜ਼ ਤੇ ਹੋਰ ਪਤਾ ਨੀ ਕਿੰਨੇ ਤਰ੍ਹਾਂ ਦਾ ਜੰਕ ਫੂਡ। ਜੇ ਆਪਾਂ ਇਹ ਚੀਜ਼ਾਂ ਜਿਹਨਾਂ ਦੀ ਕੋਈ ਜ਼ਰੂਰਤ ਨਹੀਂ ਹੈ, ਇਹ ਚੀਜ਼ਾਂ ਸਾਡੀ ਸਿਹਤ ਲਈ ਹਾਨੀਕਾਰਕ ਵੀ ਨੇ, ਨਾ ਖਰੀਦੀਏ, ਫਿਰ ਇਸ ਭਾਈ ਨੂੰ ਪੁੱਛੀਏ ਹੁਣ ਦੱਸ ਕਿਹੜੇ ਭਾਅ ਵਿਕਦੀ ਹੈ। ਅਸੀਂ ਆਪਣੀਆਂ ਬੈਡ ਈਟਿੰਗ ਹੈਬਿਟ ਕਰਕੇ ਆਪ ਲੁੱਟੇ ਜਾ ਰਹੇ ਹਾਂ। ਬੱਕਰਾ ਕਸਾਈ ਦੇ ਕੋਲ ਖੁਦ ਜਾ ਰਿਹਾ ਕਿ ਦੱਸ ਵੀ ਕਿੱਥੇ ਧੌਣ ਰੱਖਾਂ, ਤੂੰ ਵਧਣ ਦੀ ਤਿਆਰੀ ਕਰੀ ਬੈਠਾ, ਤੈਨੂੰ ਤਕਲੀਫ ਨਾ ਆਵੇ। ਹੁਣ ਆਪਾਂ ਬੀਫ ਦੀ ਗੱਲ ਕਰੀਏ ਇੱਕ ਇੰਡਸਟਰੀ ਦੀ, ਤੇ ਉੱਥੋਂ ਫਿਰ ਆਪਾਂ ਨੂੰ ਅੰਦਾਜ਼ਾ ਹੋ ਜਾਊਗਾ ਕਿ ਇਹ ਕਿਵੇਂ ਕਰ ਰਹੇ ਨੇ ਸਾਰਾ ਕੁਝ, ਇਹ ਬੀਫ ਕਿਵੇਂ ਇਹ ਲੋਕ ਵਧਾ ਰਹੇ ਨੇ। ਇਹਦੇ ਬਾਰੇ ਜਦੋਂ ਇੱਕ ਮੈਨੀਟੋਬਾ ਦੇ ਵਿੱਚ ਇੱਕ ਛੋਟਾ ਜਿਹਾ ਟਾਊਨ ਹੈ ਬੈਲਮਾਊਟ, ਵਿਨੀਪੈਗ ਦੇ ਲਾਗੇ ਛੱਗੇ, ਉਹਦੇ ਇੱਕ ਰੈਂਚਰ, ਉਹਦਾ ਨਾਂ ਹੈਗਾ ਜੀ ਲੇਨ ਐਟਕਨ, ਜਿਹੜਾ ਕਿ ਗਾਈਆਂ ਫਾਰਮਰ ਪਾਲਦੇ ਹਨ ਵਿੰਟਰ ਦੇ ਵਿੱਚ, ਫਿਰ ਉਹ ਵਿੰਟਰ ਤੋਂ ਪਹਿਲਾਂ ਪਹਿਲਾਂ ਆਪਣੀਆਂ ਗਾਈਆਂ ਨੂੰ ਸਲਾਟਰ ਹਾਊਸ ਨੂੰ ਵੇਚਦੇ ਆ, ਕਿਉਂਕਿ ਉਹਨਾਂ ਨੂੰ ਪਤਾ ਕਿ ਜੇ ਨਹੀਂ ਇਹ ਖਰੀਦਣਗੇ ਤਾਂ ਸਾਨੂੰ ਬਹੁਤ ਔਖਾ ਹੋ ਜਾਊਗਾ ਇਹ ਕੰਮ ਸਾਂਭਣਾ ਵਿੰਟਰ ਦੇ ਵਿੱਚ, ਤੇ ਉਹਨਾਂ ਨੂੰ ਕਿਵੇਂ ਲੁੱਟਦੇ ਆ। ਉਹਨੂੰ ਜਦੋਂ ਪੁੱਛਿਆ ਤਾਂ ਵੀ ਤੂੰ ਦੱਸ ਭਾਈ ਕਿ ਇਹ ਕਿਵੇਂ ਸਾਰਾ ਕੁਛ ਹੁੰਦਾ, ਯੂ ਹੈਵ ਦੀ ਫਸਟ ਹੈਂਡ ਇਨਫੋਰਮੇਸ਼ਨ। ਉਹਦਾ ਜਵਾਬ ਸੁਣ ਕੇ ਥੋੜੀ ਜਿਹੀ ਹੈਰਾਨੀ ਜ਼ਰੂਰ ਹੋਈ। ਉਹ ਕਹਿੰਦਾ ਮੇਜਰ ਰੀਜ਼ਨ ਇਜ ਮਾਰਕੀਟ ਕੰਸਨਟ੍ਰੇਸ਼ਨ ਹੈਗੀ ਹੈ। ਹੁਣ ਇਹ ਮਾਰਕੀਟ ਕੰਸਨਟ੍ਰੇਸ਼ਨ ਕੀ ਹੈ ਜੀ? ਨਾਜ਼ੀ ਕੰਸਨਟ੍ਰੇਸ਼ਨ ਕੈਂਪ ਤਾਂ ਸੁਣਿਆ ਜੀ, ਇਹ ਮਾਰਕੀਟ ਕੰਸਨਟ੍ਰੇਸ਼ਨ ਕਿਹੜੀ ਬਾ ਜੀ? ਉਹਨੇ ਕਿਹਾ ਕਿ ਕੈਨੇਡਾ ਵਿਚ 90% ਬੀਫ ਪ੍ਰੋਸੈਸਿੰਗ ਸਿਰਫ ਤਿੰਨ ਪਲਾਂਟ ਦੇ ਵਿਚ ਹੁੰਦੀ ਹੈ। ਦੋ ਪਲਾਂਟਸ ਨੂੰ US ਬੇਸਡ ਕਾਰਗਿਲ ਓਨ ਕਰਦੀ ਹੈ, ਕੈਲਗਰੀ ਦੇ ਵਿਚ ਵੀ ਹੈ, ਤੇ ਤੀਸਰੇ ਨੂੰ ਬ੍ਰਾਜ਼ਿਲ ਬੇਸਡ JBS ਓਨ ਕਰਦੀ ਹੈ। ਇਹ ਤਿੰਨੇ ਇੰਨੇ ਪਾਵਰਫੁਲ ਤੇ ਵੈਲ ਕਨੈਕਟਡ ਨੇ ਬਿਜ਼ਨਸ ਤੇ ਪੋਲੀਟੀਕਲ ਅਰੀਨੇ ਵਿਚ, ਕਿਸੇ ਹੋਰ ਨੂੰ ਕੰਪਨੀ ਦੇ ਲਾਗੇ ਨਹੀਂ ਲੱਗਣ ਦਿੰਦੇ। ਇਹ ਤਿੰਨੇ ਮਿਲ ਕੇ ਪ੍ਰੋਡਕਸ਼ਨ ਤੇ ਰਿਟੇਲ ਨੂੰ ਡਿਕਟੇਟ ਕਰਦੇ ਨੇ ਬੀਫ ਦੀ ਮਾਰਕੀਟ ਵਿਚ। ਇਹ ਤਿੰਨੇ ਕੋਈ ਵੀ, ਉਹ ਕਹਿੰਦਾ, ਮੌਕਾ ਹੱਥੋਂ ਨਹੀਂ ਜਾਣ ਦਿੰਦੇ ਸਾਡੀਆਂ ਗਾਵਾਂ ਨੂੰ ਘੋਲਦੀਆਂ ਦੇ ਭਾਅ ਖਰੀਦਣ ਤੇ, ਜਿਵੇਂ ਕਿ ਮੈਂ ਦੱਸ ਕਿਹਾ ਕਿ ਖਰੀਦਣ ਦਾ ਕੈਟਲ ਸਿਸਟਮ ਵਿਚ ਓਵਰ ਸਪਲਾਈ ਕ੍ਰੀਏਟ ਕਰਦੇ ਆ। ਪਹਿਲਾਂ ਤਾਂ ਜਾਣ ਬੁੱਝ ਕੇ ਸਾਨੂੰ ਕਹਿੰਦੇ ਸੀ ਸਾਨੂੰ ਇੰਨੀਆਂ ਗਾਵਾਂ ਚਾਹੀਦੀਆਂ ਵਿੰਟਰ ਤੋਂ ਪਹਿਲਾਂ, ਜਦੋਂ ਅਸੀਂ ਉਹ ਕਰ ਦਿੰਦੇ ਹਾਂ ਤਾਂ ਬਾਅਦ ਦੇ ਵਿਚ ਇਹ ਕਹਿੰਦੇ ਜੀ ਨਹੀਂ ਸਾਨੂੰ ਵੀ ਚਾਹੀਦੇ, ਤੇ ਉਦੋਂ ਕਰਕੇ ਫਿਰ ਸਾਨੂੰ ਇਹ ਕਹਿੰਦੇ ਜੀ ਓਵਰ ਸਪਲਾਈ ਸਾਡੀ ਹੋ ਜਾਂਦੀ, ਫਿਰ ਕਹਿੰਦੇ ਜੀ ਅਸੀਂ ਆਪਣੀ ਮਰਜ਼ੀ ਦੇ ਭਾਅ ਲੈਣੇ, ਇੰਨੇ ਚ ਖਰੀਦਣੇ, ਅਸੀਂ ਇੰਨੇ ਚ ਖਰੀਦੀਏ ਨਹੀਂ ਸਾਡੇ ਹੱਥ ਖੜੇ। ਉਧਰ ਗਰੋਸਰੀ ਸਟੋਰ ਵਾਲਿਆਂ ਨੂੰ ਵੱਧ ਕੀਮਤ ਤੇ ਆਪਣਾ ਮਾਲ ਵੇਚਦੇ ਆ, ਉੱਥੋਂ ਸਸਤਾ ਲੈਣਾ ਫ੍ਰੀ ਦੇ ਵਿੱਚ, ਤੇ ਗਰੋਸਰੀ ਸਟੋਰ ਵਾਲੇ ਵੱਧ ਵੇਚਦੇ। ਇਹੀ ਫਾਰਮਰ ਦੀ ਜਿਹੜੀ ਐਸੋਸੀਏਸ਼ਨ, ਉਹ ਵੀ ਇਹ ਕਹਿੰਦੇ ਵੀ ਸਾਡਾ ਮਾਲ ਤਾਂ ਫ੍ਰੀ ਦੇ ਭਾਲੇ ਚੱਕਦੇ, ਉੱਥੇ ਅੰਦਰ ਗਰੋਸਰੀ ਸਟੋਰਾਂ ਵਿੱਚ ਪਾਣੀ ਦੇ ਫੁਆਰੇ ਲਾ ਕੇ ਪਾਲਕ ਦੇ ਵਿੱਚ ਲਿਖਿਆ ਹੁੰਦਾ 599, ਸਾਡੇ ਕੋਲ ਪੰਜਾਬ ਚੱਕਦੇ।
ਜੀ ਸਰ ਸਾਹਿਬ ਇੱਕ ਸੈਕਿੰਡ ਦੀ ਬ੍ਰੇਕ ਹੋਣੀ ਹੈ, ਬ੍ਰੇਕ ਤਾਂ ਨਹੀਂ ਜੀ, ਆਪਾਂ ਨੂੰ ਅੰਮ੍ਰਿਤਪਾਲ ਜੀ ਆਪਣੇ ਨਾਲ ਕਾਲਰ ਨੇ, ਉਹਨਾਂ ਦੀ ਗੱਲ ਲੈ ਲਈਏ ਵਿੱਚ ਜੀ। ਅੰਮ੍ਰਿਤਪਾਲ ਜੀ ਹੈਲੋ ਹੈਲੋ ਜੀ ਅੰਮ੍ਰਿਤਪਾਲ ਜੀ ਤੁਸੀਂ ਆਉਂਦੇ ਰਹੋ।
ਹਾਂਜੀ ਤੁਹਾਡੀ ਆਵਾਜ਼ ਘੱਟ ਆਉਣ ਲੱਗ ਪਈ, ਪਹਿਲਾਂ ਆਵਾਜ਼ ਸਹੀ ਆਉਂਦੀ ਸੀ ਹੁਣ ਆਵਾਜ਼ ਘੱਟ ਆਉਣ ਲੱਗ ਪਈ ਤੁਹਾਡੀ।
ਅੱਛਾ ਜੀ
ਹਾਂਜੀ ਤੁਸੀਂ ਗੱਲ ਕਰ ਰਹੇ ਜੀ ਬਾਈ ਜੀ, ਆਵਾਜ਼ ਪੂਰੀ ਆਉਂਦੀ ਹੈ ਜੀ?
ਬਿਲਕੁਲ ਬਿਲਕੁਲ ਕਲੀਅਰ ਆਵਾਜ਼ ਆ ਰਹੀ ਹੈ ਜੀ ਮੈਨੂੰ।
ਗੱਲ ਕਰ ਰਹੇ ਸੀ ਤੁਸੀਂ ਮਹਿੰਗਾਈ ਦੀ, ਜਿਵੇਂ ਗਰੋਸਰੀ ਦੀ ਭਾਜੀ ਨੇ ਗੱਲ ਕਰ ਰਹੇ ਸੀ ਵੀ ਆਪਾਂ ਜਿਹੜੀ ਚੀਜ਼ ਨਹੀਂ ਚਾਹੀਦੀ ਉਹ ਵੀ ਖਰੀਦ ਰਹੇ, ਇਹ ਵੀ ਗੱਲਾਂ ਕੁਛ ਹੱਦ ਠੀਕ ਹੈ, ਪਰ ਜ਼ਿਆਦਾਤਰ ਸੋਰੀ ਜੀ ਮੇਰਾ ਤਾਂ ਮਨ ਇਹ ਹੈ ਜੀ ਵੀ ਜਿੰਨਾ ਚਿਰ ਜਿਹੜੀਆਂ ਗੌਰਮੈਂਟਾਂ ਕੋਪਰੇਟ ਕਰਾ ਲਿਆ ਕੋਈ ਚੰਦਾ ਇਲੈਕਸ਼ਨ ਦੇ ਵਿੱਚ ਚੰਦਾ ਲੈਂਦੀਆਂ ਰਹਿਣਗੀਆਂ ਉਹਨਾਂ ਚਿਰ ਇਹ ਸਿਸਟਮ ਸਹੀ ਨਹੀਂ ਹੋ ਸਕਦਾ। ਇਹਦੇ ਵਿੱਚ ਜਿੱਦਾਂ ਇੰਡੀਆ ਚ ਮੈਂ ਵੀ ਸਟੂਡੈਂਟ ਬੈਂਕ ਦੇ ਵਿੱਚ ਕੰਮ ਕੀਤਾ, ਜਿੰਨਾ ਚਿਰ ਦੇ ਪਰਚੀ ਹੋਣੀ ਚਾਹੀਦੀ ਹੈ ਜੀ ਸਾਰਿਆਂ ਤੋਂ, ਆਪਦਾ ਤੁਸੀਂ ਮੈਂਬਰਸ਼ਿਪ ਬਣਾਓ ਉਹਦੇ ਹਿਸਾਬ ਨਾਲ ਇਲੈਕਸ਼ਨ ਦਾ ਖਰਚਾ ਇਕੱਠਾ ਕਰੋ। ਇਹ ਜਿਹੜਾ ਕੋਪਰੇਟ ਕਰਾ ਲਿਆ ਤੋਂ ਜਿਹੜੇ ਚੰਦਾ ਇਹ ਉਹ ਹੀ ਚਲਾਉਂਦੇ ਆ ਜੀ, ਉਹਨਾਂ ਦੀਆਂ ਜੋ ਗੱਲ ਆਪਾਂ ਤਾਂ ਇੱਕ ਦੂਜੇ ਨਾਲ ਚਰਚਾ ਕਰਦੇ ਰਹਿੰਦੇ ਹਾਂ ਜਾਂ ਮੀਡੀਆ, ਹਾਂ ਮੀਡੀਆ ਵੀ ਅੱਜ ਕੱਲ੍ਹ ਇੱਦਾਂ ਦਾ ਹੋ ਗਿਆ ਸੁਣਦੇ ਰਹੀਦਾ ਵੀ ਕੁਛ ਮੀਡੀਆ ਲਿਬਰਲ ਦੀ ਕਹਿ ਲਓ ਜਾਂ ਫੈਡਰਲ ਦੀ ਸਪੋਰਟ ਕਰੀ ਜਾਂਦਾ, ਉਹ ਫਿਰ ਲੋਕਾਂ ਨੂੰ ਲੋਕ ਉਸ ਹਿਸਾਬ ਨਾਲ ਉਹਨਾਂ ਦੀ ਦਿਮਾਗ ਸੈੱਟ ਹੋ ਜਾਂਦਾ, ਕੁਛ ਪ੍ਰੋਵਿੰਸ ਦੀ ਉਹਨਾਂ ਦੀ ਐਡਵੋਕੇਸੀ ਕਰੀ ਜਾਂਦੇ ਆ, ਕੁਛ ਸਿਟੀ ਦੀ ਕਰੀ ਜਾਂਦੇ ਆ, ਇਹਦੇ ਵਿੱਚ ਲੋਕ ਭੁੱਲ ਭੁੱਸੇ 'ਚ ਪਏ ਹੋਏ ਆ। ਪਰ ਮੇਨ ਰੀਜ਼ਨ ਇਹੋ ਹੀ ਆ ਵੀ ਜਿੰਨਾ ਚਿਰ ਚੰਦਾ ਲੋਕਾਂ ਕੋਲ ਕੋਪਰੇਟ ਕਰਾਉਣਾ ਕੋਲ ਰਹਿੰਦੇ ਰਹਿਣਗੇ ਉਹਨਾਂ ਚਿਰ ਮੈਨੂੰ ਲੱਗਦਾ ਇਦੋਂ ਵੀ ਸਥਿਤੀ ਹੋਰ ਖਰਾਬ ਹੋਊਗੀ ਤੇ ਆਪਾਂ ਤਾਂ ਸਿਰਫ ਕੰਮ ਕਰਨ ਜੋਗੇ ਰਹਿ ਜਾਣਾ ਜੀ। ਤੇ ਚਲੋ ਮੈਂ ਤੁਹਾਡਾ ਬਾਕੀ ਆ ਤੁਹਾਡਾ ਮੈਂ ਦੋ ਦਿਨਾਂ ਦਾ ਪ੍ਰੋਗਰਾਮ ਸੁਣਦਾ, ਤੁਸੀਂ ਆਪਦਾ ਨਾਂ ਨੀ ਦੱਸਦੇ ਵੀ ਕੀ ਨਾਂ ਦਾ ਪ੍ਰੋਗਰਾਮ ਤੁਹਾਡਾ ਬਹੁਤ ਵਧੀਆ ਲੱਗਦਾ ਜੀ। ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਅੰਮ੍ਰਿਤਪਾਲ ਜੀ, ਮੇਰਾ ਨਾਮ ਰਮਨਜੀਤ ਸਿੰਘ ਸਿੱਧੂ ਹੈ ਜੀ ਤੇ ਸਾਡੇ ਸਟੂਡੀਓ ਦਾ ਨੰਬਰ ਹਾਂਜੀ ਰਮਨਜੀਤ ਸਿੰਘ ਸਿੱਧੂ ਤੇ 416-620-1778 ਸਾਡੇ ਸਟੂਡੀਓ ਦਾ ਨੰਬਰ ਹੈ, ਤੁਸੀਂ ਗੱਲਬਾਤ ਚ ਜੇਕਰ ਆਪਣੀ ਗੱਲ ਕਹਿਣੀ ਹੋਵੇ ਤਾਂ ਮੋਸਟ ਵੈਲਕਮ। ਤੇ ਸਲ ਸਾਹਿਬ ਹਾਂਜੀ ਆਪਣੇ ਅਗਾਂਹ ਤੋਰਦੇ ਹਾਂ ਜੀ, ਫਿਰ ਬ੍ਰੇਕ ਵੀ ਲਵਾਂਗੇ ਆਪਾਂ ਇੱਕ ਛੋਟੀ ਜਿਹੀ, ਇਸ ਤੋਂ ਬਾਅਦ ਪਹਿਲਾਂ ਤੁਸੀਂ ਪੁਆਇੰਟ ਕੰਪਲੀਟ ਕਰ ਲਓ ਜੀ।
ਉਹ ਕਹਿ ਰਿਹਾ ਜੀ ਇਹ ਤਿੰਨੇ ਕੰਪਨੀ ਇਹ ਕੋਈ ਵੀ ਮੌਕਾ ਹੱਥੋਂ ਨਹੀਂ ਜਾਣ ਦਿੰਦੇ ਕਿ ਸਾਡੀਆਂ ਗਾਵਾਂ ਨੂੰ ਘੋਡੀਆਂ ਦੇ ਭਾਅ ਖਰੀਦਦੇ ਨੇ ਤੇ ਉਧਰ ਕੈਟਲ ਸਿਸਟਮ ਵਿੱਚ ਓਵਰ ਸਪਲਾਈ ਕ੍ਰੀਏਟ ਕਰਕੇ ਗਰੋਸਰੀ ਸਟੋਰ ਵਾਲਿਆਂ ਨੂੰ ਵੱਧ ਕੀਮਤ ਤੇ ਆਪਣਾ ਮਾਲ ਵੇਚਦੇ ਆ, ਗਰੋਸਰੀ ਸਟੋਰ ਵਾਲੇ ਕੰਜ਼ੂਮਰ ਦੇ ਖਾਤੇ ਚ ਪਾ ਦਿੰਦੇ, ਉਹ ਕਹਿੰਦੇ ਜੀ ਅਸੀਂ ਕੀ ਕਰੀਏ, ਸਾਨੂੰ ਮੀਟ ਪੈਕਰ ਵਾਲੇ ਮਹਿੰਗੇ ਭਾਅ ਮਾਲ ਵੇਚਦੇ ਆ ਤੇ ਅਸੀਂ ਆਪਣਾ ਖਰਚਾ ਪਾਣੀ ਕਰਕੇ ਖਰਚਾ ਪਾਣੀ ਕੱਢ ਕੇ ਤੁਹਾਨੂੰ ਵੇਚ ਦਿੰਦੇ ਹਾਂ, ਅਸੀਂ ਆਪਣੀ ਜੇਬ ਚ ਤਾਂ ਪਾਉਣੇ। ਇਸ ਤਰ੍ਹਾਂ ਇਹ ਲੁੱਟ ਦਾ ਧੰਦਾ ਚੱਲ ਰਿਹਾ। ਆ ਜਿਹੜੀ ਆਪਣੇ ਕਾਲਰ ਨੇ ਗੱਲ ਬੜੀ ਵਧੀਆ ਕੀਤੀ ਹੈ ਕਿ ਪੋਲੀਟੀਸ਼ੀਅਨ ਦੇ ਜੇਬ ਪੋਲੀਟੀਸ਼ੀਅਨ ਦੇ ਵਿੱਚ ਇਹ ਕਹਿੰਦੇ ਦੋ ਦਿਨ ਹੋਏ ਸਾਨੂੰ, ਜਦੋਂ ਆਪਾਂ ਪ੍ਰੀਵੀਅਸ ਹੀ ਗੱਲਾਂ ਕਰਦੇ ਹਾਂ ਉਹ ਆਪਾਂ ਐਕਸਪਲੇਨ ਕਰਦੇ ਹਾਂ ਕਿ ਪੋਲੀਟੀਸ਼ੀਅਨ ਦੇ ਕੋਲ ਕੋਈ ਪਾਵਰ ਨਹੀਂ ਹੈ, ਪਾਵਰ ਇਹਨਾਂ ਦੇ ਕੋਲ ਆ। ਇਸ ਵੇਲੇ ਗਲੋਬਲਾਈਜੇਸ਼ਨ ਦੇ ਜ਼ਮਾਨੇ ਦੇ ਵਿੱਚ ਵੀ ਇਹ ਸਾਰੀ ਪਾਵਰ ਉਹ ਦੇ ਰਹੇ ਆ ਇਹਨੂੰ, ਵਰਲਡ ਬੈਂਕ ਵਾਲੇ ਕਹਿ ਰਹੇ ਕਿ ਤੁਸੀਂ ਪੋਲੀਟੀਸ਼ੀਅਨਾਂ ਨੂੰ ਕਹਿ ਰਹੇ ਕਿ ਤੁਸੀਂ ਜੋ ਇਹ ਕਹਿ ਰਹੇ ਉਹਨਾਂ ਦੀ ਗੱਲ ਸੁਣੋ। ਇਹ ਉਹੀ ਜੀ ਲੁੱਟ ਕਸੁੱਟ ਵਿੱਚ ਪੋਲੀਟੀਸ਼ੀਅਨ ਦੀ ਜ਼ਿੰਮੇਵਾਰ ਨੇ, ਜਿਵੇਂ ਆਪਾਂ ਪਹਿਲਾਂ ਕਹਿ ਸੀ। ਹੁਣ ਉਹ ਕਹਿੰਦਾ ਕਿ ਸਾਰੀ ਪਾਵਰ ਇਹਨਾਂ ਤਿੰਨਾਂ ਕੰਪਨੀ ਦੇ ਕੋਲ ਆ ਕੈਨੇਡਾ ਦੇ ਵਿੱਚ, ਇਸ ਕਰਕੇ ਪਿਛਲੇ ਕਈ ਸਾਲਾਂ ਤੋਂ ਸਾਨੂੰ ਸਾਡੀਆਂ ਗਾਵਾਂ ਦੀਆਂ ਕੀਮਤਾਂ ਵਿੱਚ ਇੱਕ ਪੰਜੀ ਦਾ ਵੀ ਇਹਨਾਂ ਲੋਟੂਆਂ ਨੇ ਵਾਧਾ ਨਹੀਂ ਕਰਨ ਦਿੱਤਾ ਤੇ ਸਾਰਾ ਕੁਛ ਲੈਕ ਆਫ ਕੰਪੀਟੀਸ਼ਨ ਕਰਕੇ ਹੋ ਰਿਹਾ, ਜਿਹਨੂੰ ਇਹ ਮਾਰਕੀਟ ਇਕੋਨੋਮਿਸਟ ਕਹਿ ਰਹੇ ਨੇ ਕਿ ਮਾਰਕੀਟ ਕੰਸਨਟ੍ਰੇਸ਼ਨ ਹੋ ਰਿਹਾ। ਹੁਣ ਇੱਕ US ਦਾ ਵਰਲਡ ਰਿਨਾਊਂਡ ਇਕੋਨੋਮਿਸਟ ਹੈ ਮੈਟ ਸਟਰੋਲਰ, ਉਹਦਾ ਨਾਂ ਹੈ ਜੀ, ਉਹਦੀ ਇੱਕ ਬਹੁਤ ਫੇਮਸ ਬੁੱਕ ਹੈ ਜਿਹਦਾ ਟਾਈਟਲ ਹੈ ਗਲਾਇਥ ਦੀ 100 ਈਅਰਸ ਵਾਰ ਬਿਟਵੀਨ ਮੋਨੋਪੋਲੀ ਐਂਡ ਡੈਮੋਕ੍ਰੇਸੀ, ਬਟ ਬੜੀ ਬੜੀ ਵਧੀਆ ਕਿਤਾਬ ਹੈ। ਉਹ ਇਸ ਮਾਰਕੀਟ ਕੰਸਨਟ੍ਰੇਸ਼ਨ ਬਾਰੇ ਲਿਖਦਾ ਕਿ 60% ਜਿਹੜਾ US ਤੇ ਕੈਨੇਡਾ ਇਨਫਲੇਸ਼ਨ ਹੈ ਉਹ ਕਾਰਪੋਰੇਟ ਪ੍ਰੋਫਿਟਿੰਗ ਦਾ ਨਤੀਜਾ ਹੈ, ਕਿ ਕਿਵੇਂ ਐਗਰੀ ਬਿਜ਼ਨਸ ਕੰਪਨੀ ਨਵੇਂ ਨਵੇਂ ਤਰੀਕੇ ਲੱਭ ਲੈਂਦੀਆਂ ਮੈਸਿਵ ਪ੍ਰੋਫਿਟ ਕਮਾਉਣ ਦੇ। ਪਿਛਲੇ ਸਾਲ 2022 ਵਿੱਚ ਆਪਣੇ ਕੈਨੇਡਾ ਦੇ ਵਿੱਚ ਕਾਰਗਿਲ JBS ਦੀ ਆਪਾਂ ਗੱਲ ਕਰੀਏ ਤੇ ਟਾਈਸਨ ਫੂਡ ਨੇ ਇੱਕ ਕਲਾਸ ਐਕਸ਼ਨ ਲਾਸੂਟ ਦੀ ਸੈਟਲਮੈਂਟ ਕਰੀ, ਜਿਹੜੀ ਕਿ ਕਈ ਗਰੋਸਰੀ ਸਟੋਰ ਤੇ ਹੋਲਸੇਲਰ ਨੇ ਇਹਨਾਂ ਤਿੰਨਾਂ ਦੇ ਖਿਲਾਫ਼ ਫਾਈਲ ਕਰਿਆ ਸੀਗਾ ਕਿ ਕਿਵੇਂ ਇਹ ਤਿੰਨੇ ਕੰਪਨੀ ਪ੍ਰਾਈਸ ਨੂੰ ਵਧਾਉਂਦੀਆਂ ਨੇ ਕਾਵਾਂ ਦੀ ਗਿਣਤੀ ਨੂੰ ਸਪਰੈਸ ਕਰਕੇ, ਤੇ ਜੇ ਵੀ ਇਸ ਨੂੰ ਗਿਲਟੀ ਪਾਇਆ ਗਿਆ ਤੇ 52 million ਦੀ ਸੈਟਲਮੈਂਟ ਇਹਨਾਂ ਨੂੰ ਕਰਨੀ ਪਈ ਆ ਜੂਨ ਜਿਹੜਾ ਸੀਗਾ ਪਿਛਲੇ ਸਾਲ ਇਸ ਸਾਲ। ਹੁਣ ਦੇਖੋ ਕਿੰਨੇ ਬੇਸ਼ਰਮ ਨੇ ਇਹ ਜੇ ਬੀ ਐਸ ਵਾਲੇ, ਕਿਹਾ ਕਿ ਅਸੀਂ ਕੋਈ ਐਂਟੀ ਕੰਪੀਟੀਸ਼ਨ ਕੰਮ ਨਹੀਂ ਕਰਿਆ, ਇਹ ਤਾਂ ਡਿਮਾਂਡ ਐਂਡ ਸਪਲਾਈ ਬੀਫ ਪ੍ਰਾਈਸ ਨੂੰ ਡਿਟਰਮਨ ਕਰਦੀ ਹੈ। ਉਹੀ ਗੱਲ ਹੋ ਗਈ, ਕਹਿੰਦੇ ਵੀ ਕਿਸੇ ਇੱਕ ਬੇਵਕੂਫ ਦੀ ਦਾਲ ਡੁੱਲ ਗਈ, ਉਹ ਕਹਿੰਦਾ ਯਾਰ ਤਾਂ ਪੁੰਜੇ ਹੀ ਖਾਂਦੇ ਹੁੰਦੇ। ਹੁਣ ਇਕੋਨੋਮਿਸਟ ਇਸ ਮਾਰਕੀਟ ਕੰਸਟਰੇਸ਼ਨ ਨੂੰ, ਜਿਵੇਂ ਕਿ ਮੈਂ ਪਹਿਲਾਂ ਕਿਹਾ ਸੀ, ਉਹਨੂੰ ਓਲੀਗਾਪਲੀ ਕਹਿ ਰਹੇ ਨੇ। ਇਹ ਸ਼ਾਇਦ ਤੁਹਾਨੂੰ ਨਵਾਂ ਬੋਰਡ ਲੱਗੇ, ਓਲੀਗਾਪਲੀ ਦਾ ਮਤਲਬ ਹੁੰਦਾ ਕਿ ਸਮਾਲ ਨੰਬਰ ਆਫ ਕੰਪਨੀ ਕੰਟਰੋਲ ਦੈਟ ਮਾਰਕੀਟ। ਜਿਵੇਂ ਬੀਫ ਇੰਡਸਟਰੀ ਨੂੰ ਇਹ ਤਿੰਨ ਕੰਪਨੀਆਂ ਕਰ ਰਹੇ ਨੇ, ਸੋ ਹੋਰ ਕਿਸੇ ਨੂੰ ਇਹ ਲਾਗੇ ਫਟਕਣ ਨਹੀਂ ਦਿੰਦੇ। ਮੋਨੋਪੋਲੀ ਹੁੰਦੀ ਹੈ ਕਿ ਜਿਹਦੇ ਵਿੱਚ ਮਾਰਕੀਟ ਸਟਰਕਚਰ ਇੱਕ ਕੰਪਨੀ ਦਾ ਹੀ ਕੰਟਰੋਲ ਹੁੰਦਾ ਹੈ। ਇਹ ਓਲੀਗਾਪਲੀ ਤੇ ਮੋਨੋਪੋਲੀ ਵਿੱਚ ਫਰਕ ਹੈ। ਸੋਰੀ, ਇਕੋਨੋਮਿਸਟ ਕਹਿ ਰਹੇ ਨੇ ਕਿ ਇਹ ਜਿਹੜੀ ਮਾਰਕੀਟ ਕੰਸਨਟ੍ਰੇਸ਼ਨ ਹੈ ਇਸ ਵੇਲੇ, ਇਹਦੇ ਨਾਲ ਕੰਪੀਟੀਸ਼ਨ ਖਤਮ ਹੋ ਗਿਆ, ਇਸ ਕਰਕੇ ਇਹ ਮੁੱਠੀ ਭਾਰ ਲੋਕ ਮਿਲ ਕੇ ਗਾਹਕਾਂ ਨੂੰ ਲੁੱਟਦੇ ਆ। ਇਸ ਲੈਕ ਆਫ ਕੰਪੀਟੀਸ਼ਨ ਕਰਕੇ ਕੈਨੇਡਾ ਵਰਗੇ ਮੁਲਕ ਵਿੱਚ ਸਭ ਤੋਂ ਹਾਈਐਸਟ ਪ੍ਰਾਈਸ ਨੇ ਬਾਕੀ ਮੁਲਕਾਂ ਦੇ ਮੁਕਾਬਲੇ ਵਿੱਚ, ਚਾਹੇ ਉਹ ਪ੍ਰੋਡਕਟ ਹੋ ਜਾਂ ਸਰਵਿਸਿਸ। ਜਿਵੇਂ ਕਿ
ਛੋਟੀ ਜਿਹੀ ਬ੍ਰੇਕ ਲੈਣੀ ਪੈਣੀ ਹੈ ਜੀ, ਥੋੜਾ ਜਿਹਾ ਟਾਈਮ ਆਪਣਾ ਅੱਗੇ ਪਿੱਛੇ ਹੋ ਰਿਹਾ ਤੇ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਕੰਟੀਨਿਊ ਕਰਦੇ ਹਾਂ ਜੀ ਇੱਥੇ ਗੱਲ।
ਜ਼ਿੰਦਗੀ ਨੇ ਜੋ ਵੀ ਚੁਣਾ ਉਹ ਹੈ ਬਹੁਤ ਹੀ ਖਾਸ, ਜਿਸਨੇ ਬਾਂਧੇ ਰੱਖਾ ਹੈ ਮਾਜ਼ੀ ਕੇ ਦਿਲਕਸ਼ ਲਮਹੋਂ ਕੋ, ਰਿਸ਼ਤੋਂ ਕੇ ਪਾਏਦਾਰ ਧਾਗੇ, ਬਚਪਨ ਕੀ ਲਾਮਹਦੂਦ ਖੁਸ਼ੀਓਂ ਕਾ ਅਹਿਸਾਸ, ਮੁਹੱਬਤ ਸੇ ਜੁੜੀ ਰਸਮੋਂ ਕੋ ਬਾਂਧੇ। Bonanza Satrangi now opening in the Ridgeway Plaza at 3960 Eglinton Avenue West, Mississauga, Canada on December 22nd. Enjoy flat 20% off our entire stock during the opening week.
Asian Food Center, Indian, Canadian, saaf sutri grocery de naal
karkar vich mashhoor ho chukya Asian Food Center hamesha saste rate te vadhiya sewaan dein layi vachanbadh hai.
Apne area vich pende kise vi store vich jaoge ta zarur bachat paoge.
Vadhere jankari layi Asian Food Center da ikko ik number yaad rakho 416-740-3262.
Asian Food Center 416-740-3262. ਏਸ਼ੀਅਨ ਫੂਡ ਸੈਂਟਰ।
ਐਮਰਿਜ ਗੈਸ ਵੱਲੋਂ ਤੁਹਾਡੇ ਤੇ ਤੁਹਾਡੀ ਫੈਮਿਲੀ ਦੀ ਸੁਰੱਖਿਆ ਦੀਆਂ ਅਹਿਮ ਟਿਪਸ। ਹੌਲੀਡੇ ਸੀਜ਼ਨ ਦੇ ਇਸ ਹੱਲੇ ਗੁੱਲੇ ਤੇ ਐਕਸਾਈਟਮੈਂਟ ਦੇ ਵਿੱਚ ਆਪਣੇ ਖਾਨਦਾਨ ਦੀ ਹਿਫਾਜ਼ਤ ਨੂੰ ਨਜ਼ਰਅੰਦਾਜ਼ ਨਾ ਕਰਿਆ ਜੇ। ਬ੍ਰੈਂਪਟਨ ਫਾਇਰ ਐਂਡ ਐਮਰਜੈਂਸੀ ਦਾ ਜ਼ਰੂਰੀ ਪੈਗਾਮ। ਖਾਣਾ ਪਕਾਉਂਦਿਆਂ ਖਾਸ ਇਹਤਿਆਤ ਵਰਤੋ, ਸਮੋਕ ਅਲਾਰਮਸ ਨੂੰ ਚੈੱਕ ਕਰੋ, ਪਾਵਰ ਕੋਰਡਸ ਨੂੰ ਖਾਸ ਤਵੱਜੋ ਦਿਓ, ਇਨਡੋਰ ਪਲਾਂਟਸ ਨੂੰ ਪਾਣੀ ਦਿਓ। ਇਸ ਤੋਂ ਇਲਾਵਾ 12 ਹੋਰ ਟਿਪਸ ਵੇਖਣ ਲਈ BramptonFire.com ਤੇ ਲੌਗਇਨ ਕਰੋ। ਆਪਕੇ ਘਰ ਕੀ ਖੂਬਸੂਰਤੀ ਆਪਕਾ ਜ਼ੌਕ, ਖੂਬਸੂਰਤ ਦਿਲਕਸ਼ ਕਿਚਨ ਕੈਬਨਿਟਸ, ਕਾਊਂਟਰ ਟਾਪਸ, ਬਾਥਰੂਮਸ, ਕੈਬਨਿਟਸ ਐਂਡ ਕਾਊਂਟਰਸ,
ਰਾਈਟ ਕਸਟਮ ਕੈਬਨੇਟਰੀ ਇੰਕ,
ਯੂਰਪੀਅਨ ਟੈਕਨੋਲੋਜੀ ਔਰ ਮੈਨੂਫੈਕਚਰਿੰਗ, ਕਿਸੇ ਵੀ ਕਿਸਮ ਕਾ ਰੈਜ਼ੀਡੈਂਸ਼ੀਅਲ ਯਾ ਕਮਰਸ਼ੀਅਲ, ਵੁੱਡ ਵਰਕ, 3D ਸਕਰੀਨ ਪਰ ਕਸਟਮ ਡਿਜ਼ਾਈਨ ਕਾ ਇੰਤਖਾਬ ਕੀਜੀਏ, ਜਦੀਦ ਦੌਰ ਕਾ ਤਕਾਜ਼ਾ,
ਰਾਈਟ ਕਸਟਮ ਕੈਬਨੇਟਰੀ ਇੰਕ।
ਸਪੈਸ਼ਲ ਪ੍ਰੋਮੋ 12 months, no interest, no payment. Kaam aaj karwaiye, payment 12 mahine mein kijiye. Right Custom Cabinetry Inc. 647-300-8473.
Tusi sun rahe ho The Current Affairs with Ramanjeet Sidhu. Is program ch tusi apne vapar layi, karobar layi, advertisement de sakte ho. Ishtihar dein de layi, hune sampark karo saadi marketing associate Shazia Malik nu 647-242-4746.
Good morning everyone, you're listening to WTUR 770 AM, your trusted source for news and information. Here comes your host Ramanjeet Sidhu with the current affairs.
The current affairs ਦੇ ਵਿੱਚ ਅਸੀਂ ਗੱਲਬਾਤ ਕਰ ਰਹੇ ਹਾਂ ਕੈਨੇਡਾ ਵਿੱਚ ਖਾਣ ਪੀਣ ਦੀਆਂ ਵਸਤੂਆਂ ਦੀ ਮਹਿੰਗਾਈ ਦੀ, ਗਰੋਸਰੀ ਸਟੋਰ ਦੇ ਪ੍ਰਾਈਸ ਹਾਈਕ ਦੇ ਉੱਪਰ, ਤੇ ਮੇਰੇ ਨਾਲ ਕੈਲਗਰੀ ਤੋਂ ਜਸਵਿੰਦਰ ਸੰਤ ਸਾਹਿਬ ਗੱਲਬਾਤ ਕਰ ਰਹੇ ਨੇ, ਤੇ ਸੰਤ ਸਾਹਿਬ ਬਹੁਤ ਮਿਹਨਤ ਨਾਲ ਟੋਪਿਕ ਤਿਆਰ ਕਰਦੇ ਨੇ, ਕਈ ਵਾਰ ਤੁਹਾਡੇ ਕੋਲ ਸਵਾਲ ਹੁੰਦੇ ਆ ਤੇ ਖੁੰਝ ਨਾ ਜਾਣਾ। 416-620-1778, 416-620-1778
ਸਾਡੇ ਸਟੂਡੀਓ ਦਾ ਨੰਬਰ ਹੈ ਜੀ। ਸਲਸਾ ਖਾਨ ਜੀ ਆਪਣਾ ਪੁਆਇੰਟ ਕੈਰੀ ਕਰਦੇ ਆ ਜੀ, ਆਪਣਾ ਮੀਟ ਪਲਾਂਟ ਵਾਲੇ ਹੁਣ। ਹਾਂਜੀ, ਹੁਣ ਜੀ ਇਕਨੋਮਿਸਟ ਕਹਿ ਰਹੇ ਨੇ ਕਿ ਜਿਹੜੀ ਇਹ ਮਾਰਕੀਟ ਕੰਸਨਟ੍ਰੇਸ਼ਨ ਹੈ ਇਸ ਵੇਲੇ ਕੈਨੇਡਾ ਵਿੱਚ, ਇਹਦੇ ਨਾਲ ਕੰਪੀਟੀਸ਼ਨ ਬਿਲਕੁਲ ਖਤਮ ਹੋ ਜਾਂਦਾ, ਕਿਉਂਕਿ ਬੀਫ ਦੀ ਇੰਡਸਟਰੀ ਵਿੱਚ ਹੀ ਆਪਾਂ ਗੱਲ ਕਰ ਰਹੇ ਕਿ ਤਿੰਨ ਕੰਪਨੀਆਂ ਦਾ ਕੰਟਰੋਲ ਹੈ, ਇਸ ਕਰਕੇ ਇਹ ਮੁੱਠੀ ਭਰ ਲੋਕ ਮਿਲ ਕੇ ਗਾਹਕਾਂ ਨੂੰ ਲੁੱਟਦੇ ਆ। ਇਸ ਲੈਕ ਆਫ ਕੰਪੀਟੀਸ਼ਨ ਕਰਕੇ ਕੈਨੇਡਾ ਵਰਗੇ ਮੁਲਕ ਵਿੱਚ ਸਭ ਤੋਂ ਹਾਈਐਸਟ ਪ੍ਰਾਈਸ ਨੇ ਬਾਕੀ ਦੁਨੀਆਂ ਦੇ ਮੁਕਾਬਲੇ ਵਿੱਚ, ਚਾਹੇ ਉਹ ਪ੍ਰੋਡਕਟਸ ਹੋਣ ਚਾਹੇ ਉਹ ਸਰਵਿਸਿਸ, ਜਿਵੇਂ ਕਿ ਸਰਵਿਸ ਹੋ ਗਿਆ, ਜਿਵੇਂ ਕਿ ਟਰੈਵਲ ਰਿਲੇਟਿੰਗ ਹੋ ਗਿਆ, ਸੈੱਲ ਫੋਨ ਪਲਾਨ ਤੁਸੀਂ ਦੇਖ ਲਓ ਤੇ ਬੈਂਕਿੰਗ ਵਗੈਰਾ। ਹੁਣ ਇਹਦੇ ਵਿੱਚੋਂ ਸਵਾਲ ਉੱਠਦਾ ਕਿ ਇੱਕ ਪਾਸੇ ਤਾਂ ਗਲੋਬਲਾਈਜੇਸ਼ਨ ਹੋ ਰਿਹਾ, ਵਰਲਡ ਬੈਂਕ, IMF ਤੇ ਵਰਲਡ ਟ੍ਰੇਡ ਆਰਗੇਨਾਈਜੇਸ਼ਨ ਵਰਗੀਆਂ ਜਿਹੜੀਆਂ ਉਹ ਡਿਕਟੇਟ ਕਰ ਰਹੀਆਂ ਕਿ ਮਲਟੀਨੈਸ਼ਨਲ ਕੰਪਨੀ ਤੇ ਕੋਈ ਲੋਕ ਨਹੀਂ ਜਿੱਥੇ ਮਰਜ਼ੀ ਜਾ ਕੇ ਬਿਜ਼ਨਸ ਕਰ ਸਕਦੀਆਂ, ਤੇ ਫਿਰ ਕੈਨੇਡਾ ਵਰਗੇ ਕੰਟਰੀ ਵਿੱਚ ਇਹ ਲੈਕ ਆਫ ਕੰਪੀਟੀਸ਼ਨ ਕਿਵੇਂ ਚੱਲ ਰਿਹਾ? ਹੁਣ ਸਵਾਲ ਤਾਂ ਤੁਸੀਂ ਵੀ ਕਰੋਗੇ ਨਾ ਵੀ ਇਹ ਗਲੋਬਲਾਈਜੇਸ਼ਨ ਦੌਰ ਵਿੱਚ ਇਹ ਕਿਵੇਂ ਚੱਲ ਰਿਹਾ। ਹੁਣ ਇਸ ਕੰਪਲੀਕੇਟਡ ਸਵਾਲ ਬਾਰੇ ਜਦੋਂ ਯੂਨੀਵਰਸਿਟੀ ਆਫ ਆਟਵਾ ਦੀ ਪ੍ਰੋਫੈਸਰ ਜੈਨੀਫਰ ਕੁਆਡ ਨੂੰ ਪੁੱਛਿਆ, ਜਿਹੜੀ ਕਿ ਕੰਪੀਟੀਸ਼ਨ ਲਾ ਦੀ ਐਕਸਪਰਟ ਹੈ, ਉਹਦਾ ਜਵਾਬ ਸੁਣੋ। ਉਹ ਕਹਿੰਦੀ ਕਿ ਦੀ ਇਨ ਇੰਡਸਟਰੀ ਵਿਦ ਕੈਨੇਡੀਅਨ ਕੰਪਨੀਜ਼ ਆਰ ਸ਼ੈਲਟਰਡ ਫਰੋਮ ਸਮ ਰੀਜ਼ਨ ਫਰੋਮ ਫੋਰਨ ਕੰਪੀਟੀਸ਼ਨ। ਕਹਿੰਦੀ ਮੈਨੂੰ ਨਹੀਂ ਪਤਾ ਕਿ ਕੁਛ ਸਮ ਰੀਜ਼ਨ ਕਰਕੇ ਜਿਹੜੀਆਂ ਇਹ ਕੰਪਨੀਆਂ ਨੇ ਇਹਨਾਂ ਨੂੰ ਪ੍ਰੋਟੈਕਟ ਕੀਤਾ ਜਾ ਰਿਹਾ ਕੈਨੇਡਾ ਦੇ ਵਿੱਚ। ਯੂ ਵਿਲ ਸੀ ਏ ਗ੍ਰੇਟਰ ਅਬਿਲਿਟੀ ਟੂ ਕੰਸਨਟ੍ਰੇਟ, ਇਹਦੇ ਕਰਕੇ ਇਹ ਕੰਸਨਟ੍ਰੇਸ਼ਨ ਬਹੁਤ ਵੱਧ ਰਹੀ ਹੈ। ਅੱਛਾ, ਹੁਣ ਇਹ ਕਹਿ ਰਹੀ ਹੈ ਕਿ ਇਹ ਸਭ ਗੋਲ ਮਾਲ ਹੈ, ਹੋਰ ਕਿਹੜੇ ਰੀਜ਼ਨ ਹੋ ਸਕਦੇ ਨੇ? ਥੋੜੀ ਜਿਹੀ ਗੱਲ ਬਣੀ ਨੇ ਇਸ ਪ੍ਰੋਫੈਸਰ ਦੀ ਗੱਲ ਤੋਂ ਵੀ। ਫਿਰ ਆਪਾਂ ਥੋੜਾ ਜਿਹਾ ਹੋਰ ਕਿਤੇ ਚੱਲਦੇ ਹਾਂ, ਫਿਰ ਇੱਕ ਵਾਸ਼ਿੰਗਟਨ DC ਬੇਸਡ ਅਮੈਰੀਕਨ ਇਕਨੋਮਿਕ ਲਿਬਰਟੀਜ਼ ਪ੍ਰੋਜੈਕਟ ਹੈ, ਇਹ ਇੱਕ ਥਿੰਕ ਟੈਂਕ ਆਰਗੇਨਾਈਜੇਸ਼ਨ ਹੈ। ਉਹਨਾਂ ਨੂੰ ਪੁੱਛਦੇ ਹਾਂ, ਸ਼ਾਇਦ ਆਪਾਂ ਨੂੰ ਇਸ ਗੋਲਮਾਲ ਦੀ ਕੋਈ ਸਹੀ ਜਵਾਬ ਮਿਲ ਜਾਵੇ। ਜਦੋਂ ਇਹਨਾਂ ਦੇ ਸੀਨੀਅਰ ਫੈਲੋ ਡਨੀਸ ਹਰਲ ਨੂੰ ਪੁੱਛਿਆ ਗਿਆ, HERRN ਦਾ ਨਾਂ ਆ, ਤਾਂ ਉਹਨੇ ਕਿਹਾ ਕੈਨੇਡਾ ਹੈਜ਼ ਲੌਂਗ ਸਟੈਂਡਿੰਗ ਹਿਸਟਰੀ ਕੰਸਨਟ੍ਰੇਸ਼ਨ ਪ੍ਰੋਬਲਮ ਵਿਚ ਹੈਜ਼ ਲੈਡ ਟੂ ਸਮ ਅਦਰ ਥਿੰਗ। ਹੁਣ ਇਹ ਤਾਂ ਸਾਨੂੰ ਪਤਾ ਵੀ ਲੌਂਗ ਸਟੈਂਡਿੰਗ ਕੰਸਨਟ੍ਰੇਸ਼ਨ ਦੀ ਪ੍ਰੋਬਲਮ ਹੈ, ਤੇ ਇਹ ਸਮ ਅਦਰ ਥਿੰਗ ਕਿਹੜੀਆਂ ਨੇ ਉਹਨੂੰ ਪੁੱਛਿਆ, ਤਾਂ ਉਹ ਇਹ ਵੀ ਤੁਸੀਂ ਦੱਸ ਦਿਓ। ਉਹਨੇ ਕਿਹਾ ਕਿ ਸਮ ਅਦਰ ਥਿੰਗ ਜਿਵੇਂ ਕਿ ਲੋ ਬਿਜ਼ਨਸ ਡਾਇਨਾਮਿਕਸ। ਉਹਨੇ ਲੋ ਬਿਜ਼ਨਸ ਡਾਇਨਾਮਿਕਸ ਕੀ ਇਹ ਕੌਣ ਹੈ, ਕੀ ਹੈ ਜੀ, ਜਿਹੜੀ ਕਿ ਕੰਜ਼ੂਮਰ ਨੂੰ ਹਰਟ ਕਰ ਰਹੀ ਹੈ? ਉਹ ਕਹਿੰਦੀ ਇੱਕ ਤਾਂ ਲੋ ਬਿਜ਼ਨਸ ਡਾਇਨਾਮਿਕਸ ਤੇ ਇੱਕ ਸਟਾਈਫਲਡ ਇਨੋਵੇਸ਼ਨ, ਇਹ ਕੰਜ਼ੂਮਰ ਨੂੰ ਹਾਰਮ ਕਰ ਰਹੇ ਹੈ। ਹੁਣ ਲੋ ਬਿਜ਼ਨਸ ਡਾਇਨਾਮਿਕ ਦਾ ਕੀ ਮਤਲਬ ਹੈ ਜੀ? ਉਹ ਬਿਜ਼ਨਸ ਇਨਵਾਇਰਮੈਂਟ ਜਿਹਦੇ ਵਿੱਚ ਚੇਂਜਸ ਹੋਣੀਆਂ ਜ਼ਰੂਰੀ ਨੇ, ਇਹ ਹੋਣ ਨਹੀਂ ਦਿੰਦੇ ਤਿੰਨੇ ਜਾਂ ਪੰਜ ਜੋ ਵੀ ਹੈਗੇ ਨੇ। ਫਿਰ ਉਹ ਸਟਾਈਫਲ ਇਨੋਵੇਸ਼ਨ ਦੀ ਜਿਹੜੀ ਗੱਲ ਕਰਕੇ ਨਵੇਂ ਆਈਡੀਆ ਨੂੰ ਅਡੋਪਟ ਕਰਨਾ ਪੈਂਦਾ, ਕਿਉਂਕਿ ਸੋਸਾਇਟੀ ਸਟੈਟਿਸਟਿਕ ਤਾਂ ਹੈ ਨਹੀਂ, ਇਹ ਡਾਇਨਾਮਿਕ ਹੈ। ਉਹ ਕਹਿੰਦੇ ਨਵੇਂ ਆਈਡੀਆਜ਼ ਨੂੰ ਵੀ ਇਹ ਨਹੀਂ ਆਉਣ ਦਿੰਦੇ, ਕਿਉਂਕਿ ਇਸੇ ਕਰਕੇ ਇਹਨਾਂ ਦੀ ਓਲੀਗਾਪਲੀ ਚੱਲ ਰਹੀ ਹੈ। ਹੁਣ ਮੁੱਕਦੀ ਗੱਲ ਉਹ ਕਹਿ ਰਹੀ ਹੈ ਕਿ ਲੋਕਾਂ ਨੂੰ ਲੁੱਟਣ ਦਾ ਪੂਰਾ ਪ੍ਰਬੰਧ ਕਰੀ ਬੈਠੇ ਨੇ ਇਹ ਲੋਕ, ਕਿਸ ਤਰ੍ਹਾਂ ਪ੍ਰਾਈਸਿੰਗ ਫਿਕਸਿੰਗ ਕਰਕੇ ਘੁਟਾਲੇ ਕਰਨ ਵਿੱਚ ਇਹ ਮਾਹਰ ਨੇ। ਹੁਣ ਕਈ ਵਾਰ ਫੜੇ ਵੀ ਜਾਂਦੇ ਆ, ਫਿਰ ਵੀ ਇਹਨਾਂ ਦੀ ਸਿਹਤ ਤੇ ਕੋਈ ਅਸਰ ਨਹੀਂ। ਹੁਣ ਤੁਸੀਂ ਸਾਰਿਆਂ ਨੇ ਪੜ੍ਹਿਆ ਕਿ ਜੂਨ 2023 ਐਸੇ ਸਾਲ ਵਿੱਚ ਇੱਕ ਖਬਰ ਜ਼ੋਰ ਸ਼ੋਰ ਨਾਲ ਮੀਡੀਆ ਦੇ ਵਿੱਚ ਚੱਲੀ ਕਿ ਕੈਨੇਡਾ ਬ੍ਰੈਡ ਵਾਲਿਆਂ ਨੇ ਪ੍ਰਾਈਸ ਫਿਕਸਿੰਗ ਸਕੈਂਡਲ ਕੀਤਾ ਤੇ ਫੜੇ ਗਏ, $50 million ਦਾ ਫਾਈਨ ਕਰਿਆ ਗਿਆ। ਇਹਦੇ ਵਿੱਚ ਕੈਨੇਡਾ ਦੀ ਪੈਕਡ ਬ੍ਰੈਡ ਮਾਰਕੀਟ ਦੇ ਮਹਾਰਥੀ ਲੋਬਲਾ ਸੋਬੀ ਜਿਹੜੇ ਸੇਬਜ਼ ਨੂੰ ਵੀ ਕੰਟਰੋਲ ਕਰਦੇ ਆ, ਤੇ ਮੈਟਰੋ ਵਗੈਰਾ ਇਹ ਨੇਕੀ ਦਾ ਕੰਮ ਕਰਦੇ ਸੀਗੇ ਪਿਛਲੇ 20 ਸਾਲਾਂ ਤੋਂ ਕਰਦੇ ਆ ਰਹੇ ਆ, ਕਿਸੇ ਦਿਨ ਕਿਸੇ ਨੂੰ ਨਹੀਂ ਪਤਾ ਇਸ ਹੇਰਾਫੇਰੀ ਵਿੱਚੋਂ $1 billion ਤੋਂ ਵੱਧ ਕਮਾ ਕੇ, ਜੇ 50 million ਦੇਣੇ ਵੀ ਪੈ ਗਏ ਤਾਂ ਕੀ ਫਰਕ ਪੈਂਦਾ? ਅੱਛਾ, ਜਦੋਂ ਕੈਨੇਡੀਅਨ ਸੈਂਟਰ ਫਾਰ ਪਾਲਿਸੀ ਅਲਟਰਨੇਟਿਵ ਜਿਹਦੀ ਆਪਾਂ ਪਹਿਲਾਂ ਗੱਲ ਕੀਤੀ ਸੀ ਡੇਵਿਡ ਮਕਡਾਨਲ ਨੂੰ ਇਸ ਸਕੈਂਡਲ ਬਾਰੇ ਪੁੱਛਿਆ ਗਿਆ, ਤਾਂ ਉਹਨੇ ਕਿਹਾ ਕਿ ਕਹਿੰਦਾ ਦੇਖੋ ਜੀ ਇਹ ਘੁਟਾਲਾ ਚੱਲਦਾ ਹੀ ਰਹਿਣਾ, ਪਹਿਲਾਂ ਵੀ ਚੱਲਦਾ ਜੀ ਅੱਗੇ ਵੀ ਚੱਲਦਾ ਰਹਿਣਾ ਜਿੰਨਾ ਚਿਰ ਇਹ ਮਾਰਕੀਟ ਕੰਸਨਟ੍ਰੇਸ਼ਨ ਰਹੇਗੀ, ਕਿਉਂਕਿ ਕੰਪੀਟੀਸ਼ਨ ਨਹੀਂ ਹੈ, ਕਿਉਂਕਿ ਇਹ ਓਲੀਗਾਪਲੀ ਹੈ ਸਰ। ਯੂ ਡੋਂਟ ਹੈਵ ਟੂ ਹੈਵ ਇਲੀਗਲ ਕਲੂਜਨ। ਹੁਣ ਇਲੀਗਲ ਕਲੂਜਨ ਕਹਿੰਦਾ ਤੁਸੀਂ ਕਿਵੇਂ ਕਰ ਸਕਦੇ ਜਦੋਂ ਤਿੰਨੇ ਨੇ ਚੌਥਾ ਹੈ ਹੀ ਨਹੀਂ, ਤਿੰਨੇ ਇਕੱਠੇ ਹੋ ਕੇ ਕਰਦੇ ਆ ਤਾਂ ਤੁਸੀਂ ਫੜੋਗੇ ਕਿਵੇਂ ਇਹਨਾਂ ਨੂੰ? ਇਹ ਕਹਿੰਦਾ ਇਹ ਇਲੀਗਲ ਕਲੂਜਨ ਹੋਣਾ ਜ਼ਰੂਰੀ ਨਹੀਂ, ਕਿਉਂਕਿ ਚੌਥਾ ਬੰਦਾ ਹੀ ਨਹੀਂ ਵਿੱਚ ਇਹਦੇ ਵਿੱਚ। ਉਹਨੇ ਕਿਹਾ ਕਿ ਅਸੀਂ ਇਹਨਾਂ ਦੇ ਇਨਵੈਸਟਰ ਨਾਲ ਜਦੋਂ ਗੱਲ ਕਰਦੇ ਹਾਂ, ਉਹਦਾ ਬੜੇ ਟੋਰ ਨਾਲ ਕਹਿੰਦੇ ਕਿ ਦੇਖੋ ਜੀ ਸਾਡੇ ਕੋਲੇ ਲੋਕਾਂ ਦੀ ਛਿੱਲ ਲਾਉਣ ਦੇ ਬੜੇ ਤਰੀਕੇ ਨੇ, ਇਹੋ ਜਿਹੇ ਫਾਈਨ ਅਸੀਂ ਕੁਝ ਨਹੀਂ ਸਮਝਦੇ। ਅਖੀਰ ਵਿੱਚ ਗਰੋਸਰੀ ਪ੍ਰਾਈਸ ਦੀ ਅੰਨੀ ਲੁੱਟ ਦੀਆਂ ਖ਼ਬਰਾਂ ਜਦੋਂ ਮੀਡੀਆ ਵਿੱਚ ਆਉਣ ਲੱਗੀਆਂ ਇਸ ਸਾਲ, ਕਿਉਂਕਿ ਲੋਕਾਂ ਨੇ ਇਹਨਾਂ ਕੰਪਨੀ ਦਾ ਸਿਆਪਾ ਕਰਨਾ ਸ਼ੁਰੂ ਕਰਤਾ ਹਰ ਪਾਸਿਓਂ, ਤਾਂ ਜਾ ਕੇ ਟਰੂਡੋਨ ਕੰਪਨੀ ਦੇ ਕੰਨ ਤੇ ਮਾੜੀ ਜੇ ਜੂੰ ਸਰਕੀ, ਤਾਂ ਕਿਤੇ ਜਾ ਕੇ ਉਹਨਾਂ ਇਹਨਾਂ ਕੰਪਨੀਆਂ ਜਿਹੜੀਆਂ ਪੰਜ ਵੱਡੇ ਨੇ ਇਹਨਾਂ ਦੇ ਗੋਡੀਆਂ ਹੱਥ ਲਾ ਕੇ ਕਿਹਾ ਕਿ ਬਾਈ ਮਿੰਟ ਵਾਲੀ ਗੱਲ ਹੈ, ਆਪਣੇ ਸੀਈਓਜ਼ ਨੂੰ ਆਡਵਾ ਭੇਜੋ, ਐਕਸਪਲੇਨ ਕਰ ਦਿਓ, ਤੇ ਨਾਲ ਉਹਨੇ ਇਹ ਵੀ ਇਹਨਾਂ ਦੀ ਤਰਲਾ ਕਰਿਆ ਕਿ ਇਸ ਲੁੱਟ ਨੂੰ ਥੋੜਾ ਜਿਹਾ ਘੱਟ ਕਰੋ ਲੋਕਾਂ ਦੀ ਅੱਖਾਂ ਪਹੁੰਚਣ ਦੀ ਖਾਤਰ। ਕੀ ਹੋਇਆ ਜੀ, ਲੋਬਲਾ, ਮੈਟਰੋ ਤੇ ਇੰਪਾਇਰ ਨੇ ਆਪਣੇ ਸੀਈਓ ਪਾਰਲੀਮੈਂਟ ਕਮੇਟੀ ਦੇ ਸਾਹਮਣੇ ਪੇਸ਼ ਕਰਤੇ। ਇਹ ਜੂਨ ਦੀ ਗੱਲ ਹੈ ਤੇ ਉਹੀ ਝੂਠ ਇਹਨਾਂ ਸੀਈਓਜ਼ ਨੇ ਬੋਲਿਆ ਕਿ ਦੇਖੋ ਜੀ ਅਸੀਂ ਇਸ ਹਾਇਰ ਗਰੋਸਰੀ ਪ੍ਰਾਈਸਿਸ ਤੋਂ ਓਨਾ ਹੀ ਪ੍ਰੋਫਿਟ ਕਮਾ ਰਹੇ ਹਾਂ ਜਿੰਨਾ ਸਾਡਾ ਬਣਦਾ। ਤੇ ਜਦੋਂ ਇਹ ਸੀਈਓ ਦੇ ਲੋਬਲਾ ਦੇ ਸੀਈਓ ਗੇਲਨ ਵੈਸਟਨ ਜੂਨੀਅਰ ਨੂੰ ਜਗਮੀਤ ਸਿੰਘ ਨੇ ਸਵਾਲ ਪੁੱਛਿਆ ਕਿ ਬਾਈ ਇਹ ਤਾਂ ਦੱਸ ਦਿਓ ਤੁਹਾਡੇ ਪ੍ਰੋਫਿਟ ਕਮਾਉਣ ਦੀ ਕੋਈ ਲਿਮਿਟ ਵੀ ਹੈ ਜਾਂ ਨਹੀਂ, ਤਾਂ ਤੁਸੀਂ ਇਸ ਛਾਤਰ ਸੀਈਓ ਦਾ ਜਵਾਬ ਸੁਣੋ। ਉਹ ਜਗਮੀਤ ਨੂੰ ਕਹਿੰਦਾ ਬਾਈ ਦੇਖ ਅਸੀਂ $25 ਦਾ ਜੇ ਸਮਾਨ ਵੇਚਦੇ ਹਾਂ ਤਾਂ ਸਾਡਾ ਪ੍ਰੋਫਿਟ ਸਿਰਫ $1 ਹੁੰਦਾ ਹੈ, ਜਿਹੜਾ ਜ਼ਰੂਰੀ ਹੈ ਸਕਸੈਸਫੁਲ ਬਿਜ਼ਨਸ ਨੂੰ ਆਪਰੇਟ ਕਰਨ ਵਾਸਤੇ। ਹੁਣ ਇਹ ਝੂਠ ਨੂੰ ਫੜੂਗਾ ਕੌਣ? ਜਦੋਂ ਐਕਸਪਰਟ ਨੂੰ ਪੁੱਛਿਆ ਗਿਆ ਡੇਵਿਡ ਮਕਡਾਰੋ ਨੂੰ ਕਿ ਤੁਸੀਂ ਦੱਸੋ ਕਿ ਇਹ ਸੀਈਓ ਝੂਠ ਬੋਲ ਰਹੇ ਕਿ ਸੱਚ, ਉਹਦਾ ਜਵਾਬ ਵੀ ਬਹੁਤ ਕਹਿੰਦੇ ਨਾ ਬੇਬਸੀ ਵਾਲਾ ਸੀਗਾ ਕਿ ਦੇਖੋ ਜੀ ਸਾਡੇ ਕੋਲੇ ਕੋਈ ਡਾਟਾ ਹੀ ਨਹੀਂ ਹੈ ਜਿਹਦੇ ਨਾਲ ਅਸੀਂ ਇਹਨਾਂ ਦੀ ਪੋਲ ਖੋਲ ਸਕੀਏ। ਅਸੀਂ ਤਾਂ ਸਿਰਫ ਇੰਨਾ ਹੀ ਕਹਿ ਸਕਦੇ ਹਾਂ ਇਹ ਸਾਰੇ ਝੂਠ ਦੀਆਂ ਪੰਡਾਂ ਨੇ, ਕਿਉਂਕਿ ਇੰਨਾ ਪ੍ਰੋਫਿਟ ਪੋਸੀਬਲ ਨਹੀਂ ਹੋ ਸਕਦਾ ਜੋ ਇਹ ਕਹਿ ਰਹੇ ਨੇ। ਇਹਨਾਂ ਲੁਟੇਰਿਆਂ ਨੂੰ ਨੱਥ ਪਾਉਣਾ ਤਾਂ ਉਹੀ ਗੱਲ ਹੋ ਗਈ ਕਿ ਪੰਜ ਵੱਡੇ ਵਾਗੜ ਵਿਲਿਆਂ ਦੀ ਗੱਲ, ਇਹ ਚੂਹੇ ਇਕੱਠੇ ਹੋ ਕੇ ਟੱਲੀ ਪਾਉਣ, ਇਹ ਬਹੁਤ ਔਖਾ ਕੰਮ ਹੈ ਜੀ। ਤੇ ਇੱਕੋ ਹੀ ਮੈਂ ਤਾਂ ਗੱਲ ਕਹੂੰਗਾ ਜਿਹੜੀ ਪਹਿਲਾਂ ਹੋਈ ਸੀਗੀ ਕਿ ਆਪਾਂ ਨੂੰ ਆਪਣੇ ਈਟਿੰਗ ਹੈਬਿਟ ਤੇ ਚੇਂਜ ਕਰਨਾ ਪੈਣਾ। ਜੇ ਤੁਸੀਂ ਇਹਨਾਂ ਦੇ ਜੰਕ ਫੂਡ ਕਰਨਾ ਬੰਦ ਕਰ ਦਿਓ, ਨਹੀਂ ਤਾਂ ਫਿਰ ਸਾਡਾ ਲਾਇਬਿਲਟੀ ਇਹ ਲੁੱਟ ਜਾਰੀ ਰਹੇ, ਕਿਉਂਕਿ ਅਸੀਂ ਜਾਣ ਬੁੱਝ ਕੇ ਲੁੱਟ ਹੋ ਰਹੇ ਹਾਂ। ਅਖੀਰ ਦੇ ਵਿੱਚ ਆਪਾਂ ਗੱਲ ਕਰੀਏ ਕਿ ਇਹ ਕੋਈ ਤਾਂ ਐਸਾ ਹੋਊਗਾ ਸਾਡੇ ਕੋਲੇ ਜਿਹੜਾ ਕਿ ਇਹਨਾਂ ਦੇ ਗੱਲ ਟੱਲੀ ਪਾ ਸਕਦਾ ਹੈਗਾ ਜੀ, ਕਿਉਂ ਨਹੀਂ ਹੈਗਾ? ਉਹ ਉਹ ਕੀ ਹੈ ਜੀ ਤੁਸੀਂ ਕਹੋਗੇ? ਉਹ ਹੈਗਾ ਜੀ ਕੈਨੇਡਾ ਕੰਪੀਟੀਸ਼ਨ ਬਿਊਰੋ। ਕੈਨੇਡਾ ਕੰਪੀਟੀਸ਼ਨ ਬਿਊਰੋ ਇਹ ਕੀ ਕਰੂਗਾ ਜੀ? ਉਹ ਕਹਿੰਦੇ ਜੀ ਕੈਨੇਡਾ ਕੰਪੀਟੀਸ਼ਨ ਬਿਊਰੋ ਕੀ ਕਰੂਗਾ, ਜੇ ਉਹਨਾਂ ਨੂੰ ਪਰੂਫ ਮਿਲ ਜਾਏ ਕਿ ਅਨਫੋਰਸੀਨ ਤੇ ਅਨਐਕਸਪੈਕਟਡ ਲਾਰਜ ਪ੍ਰੋਫਿਟ ਦਾ ਸਾਨੂੰ ਜੇ ਪਰੂਫ ਮਿਲ ਜਾਏ। ਹੁਣ ਕੌਣ ਪਰੂਫ ਇਕੱਠਾ ਕਰੂਗਾ ਜੀ ਇਹਦੇ? ਸੋਰੀ, ਇਹ ਐਸਾ ਇੱਕ ਦੇਖਣ ਨੂੰ ਇਹ ਲੱਗਦਾ ਹੈ ਜਿਹੜਾ ਕੈਨੇਡਾ ਕੰਪੀਟੀਸ਼ਨ ਬਿਊਰੋ, ਪਰ ਇਹਨਾਂ ਨੇ ਤਾਂ ਇਕੱਠੇ ਹੋ ਕੇ ਉਹਦੇ ਦੰਦੇ ਕੱਢਤੇ, ਹੁਣ ਵੱਢੂਗਾ ਕਿਹਨੂੰ? ਇਹ ਯੂਜ਼ਲੈਸ ਕੈਨੇਡਾ ਕੰਪੀਟੀਸ਼ਨ ਬਿਊਰੋ ਨੂੰ ਇਹਨਾਂ ਦੇ ਨਾਲ ਗੱਜ ਪੜਾ ਪਾ ਕੇ ਘੁੰਮ ਰਹੇ ਨੇ। ਇਸ ਵੇਲੇ ਹਾਲਾਤ ਜਿਹੜੇ ਨੇ ਸਟੈਗਫਲੇਸ਼ਨ ਵਾਲੇ ਬਣ ਰਹੇ ਨੇ, ਜਿਹੜਾ ਕਿ ਅਰਲੀ 80s ਦੇ ਵਿੱਚ ਹੋਇਆ ਸੀਗਾ, ਇਨਫਲੇਸ਼ਨ, ਡੀਫਲੇਸ਼ਨ, ਹਾਈਪਰ ਇਨਫਲੇਸ਼ਨ, ਸਟੈਗ ਇਨਫਲੇਸ਼ਨ ਦੀ ਇੱਕ ਮਿੰਟ 'ਚ ਆਪਾਂ ਗੱਲ ਨਿਬੇੜੀ ਆਪਣੀ, ਕਿ ਸਟੈਗ ਜਿਹੜਾ ਸੀ ਇਨਫਲੇਸ਼ਨ 80s ਦੇ ਵਿੱਚ ਹੋਇਆ ਸੀ, ਜਦੋਂ ਕਿ ਇਨਫਲੇਸ਼ਨ ਵੀ ਕੰਟੀਨਿਊ ਰਿਹਾ, ਪਰਸਿਸਟੈਂਟ ਰਿਹਾ, ਤੇ ਨਾਲ ਨਾਲ ਹਾਈ ਇੰਪਲੋਇਮੈਂਟ ਵੀ ਹੋ ਰਹੀ ਸੀਗੀ, ਤੇ ਇਕਾਨਮੀ ਵਿੱਚ ਡਿਮਾਂਡ ਵੀ ਘੱਟ ਰਹੀ ਸੀ ਤੇ ਵੇਜਿਸ ਨਹੀਂ ਸੀ ਵੱਧ ਰਹੀਆਂ, ਉਲਟਾ ਰਿਸੈਸ਼ਨ ਵੀ ਦੀ ਸਪੀਡ ਵੀ ਤੇਜ਼ੀ ਨਾਲ, ਥੋੜ੍ਹਾ ਜਿਹਾ ਕੰਪਲੀਕੇਟਡ ਹੈ, ਇਹਦੀ ਆਪਾਂ ਆਉਂਦੇ ਦਿਨਾਂ 'ਚ ਗੱਲ ਕਰਦੇ ਰਹਾਂਗੇ। ਸਲੋ ਇਕਨੋਮਿਕ ਗਰੋਥ, ਰਾਈਜਿੰਗ ਪ੍ਰਾਈਸਿੰਗ ਤੇ ਰਾਈਜਿੰਗ ਅਨਪਲੋਇਮੈਂਟ, ਜਦੋਂ ਇਹ ਤਿੰਨੇ ਬਿਮਾਰੀਆਂ ਇਕੱਠੀਆਂ ਹੋ ਕੇ ਸਾਨੂੰ ਘੇਰਨ ਲੱਗ ਪੈਣ, ਤਾਂ ਫਿਰ ਉਹੀ ਹੋਊਗਾ ਜਿਹਨੂੰ ਦੱਸਣ ਦੀ ਲੋੜ ਨਹੀਂ ਹੈ, ਇਹ ਹਾਈਪਰ ਇਹ ਸਟੈਗ ਇਨਫਲੇਸ਼ਨ ਹੋਏਗਾ। ਪਰ ਨੈਕਸਟ ਟਾਈਮ ਜਦੋਂ ਆਪਾਂ ਗੱਲ ਕਰਾਂਗੇ ਇਹ 2024-25 ਵਿੱਚ ਕੀ ਹੋਣ ਜਾ ਰਿਹਾ ਜੀ, ਉਹ ਆਪਣਾ ਨੈਕਸਟ ਟੌਪਿਕ ਹੋਏਗਾ
ਜੀ। ਤੇ ਸੰਸਦ ਜਿਵੇਂ ਆਹ ਹੁਣ ਮੈਂ ਪੁਰਾਣੀਆਂ ਖਬਰਾਂ ਵੀ ਦੇਖ ਰਿਹਾ ਸੀ, ਪਿੱਛੇ ਜੇ ਪਾਰਲੀਮੈਂਟ ਦੇ ਵਿੱਚ ਉਹ ਮਿਸ਼ੇਲ ਬੈਡਲਿਨ ਆਇਆ ਜਦੋਂ ਸੋਵੀਜ਼ ਦਾ ਸੀਈਓ, ਤੇ ਉਹ ਕਹਿੰਦਾ ਪੂਰੀ ਗੱਲਬਾਤ ਅਸੀਂ ਕਰ ਨਹੀਂ ਸਕਦੇ। ਮੈਂ ਉਦੋਂ ਵੀ ਇਸ ਗੱਲ ਤੇ ਬੜੀ ਹੈਰਾਨੀ ਪ੍ਰਗਟਾਈ ਸੀ ਵੀ ਤੁਸੀਂ ਫਿਰ ਪਾਰਲੀਮੈਂਟ 'ਚ ਕਿਉਂ ਬੁਲਾਇਆ? ਕਹਿੰਦਾ ਜੀ ਸੀਕਰੇਟਲੀ ਗੱਲ ਕਰ ਲਓ, ਲੁਕ ਕੇ ਗੱਲ ਕਰ ਲਓ, ਹਨਾ, ਪਬਲਿਕ ਨੇ ਪੂਰਾ ਡਿਸਕਲੋਜ਼ ਨਹੀਂ ਕੀਤਾ ਜਾ ਸਕਦਾ। ਪਾਰਲੀਮੈਂਟ ਦਾ ਹੈ ਹੀ ਪਬਲਿਕ ਦੀ ਰੈਪ੍ਰਜੈਂਟੇਸ਼ਨ ਦਾ ਪਲੇਟਫਾਰਮ ਆ, ਉੱਥੇ ਗੁਪਤ ਚੁਪਤ ਗੱਲਾਂ ਕਰਨੀਆਂ, ਮੈਨੂੰ ਤਾਂ ਸਮਝ ਨਹੀਂ ਆਉਂਦੀ ਵੀ ਯਾਰ ਇੰਨੇ ਪੜ੍ਹੇ ਲਿਖੇ ਬੰਦੇ ਇਹੋ ਜਿਹੀ ਗੱਲ ਕਿਉਂ ਕਰਦੇ ਆ। ਤੇ ਜਿਹੜੀ ਸੋਬੀਸ ਦੀ ਗੱਲ ਕਰਦੇ ਹੋ ਤੁਸੀਂ, ਉਹਨਾਂ ਨੇ ਐਨਡੀਪੀ ਦੇ ਉੱਪਰ ਵੀ ਉਦੋਂ ਅਟੈਕ ਕੀਤਾ। ਮੈਂ ਅਕਤੂਬਰ ਦੀਆਂ ਖ਼ਬਰਾਂ ਦੇਖਦਾ, ਨੈਸ਼ਨਲ ਪੋਸਟ ਵਿੱਚ 5 ਅਕਤੂਬਰ ਨੂੰ ਛਪੀ ਸੀ ਕਿ ਹਾਊਸ ਕਮੇਟੀ ਮੂਹਰੇ ਪੇਸ਼ ਹੋਏ। ਇਹਨਾਂ ਨੇ ਉਦੋਂ ਆ ਕੇ ਵੀ ਇਹ ਗੱਲ ਸ਼ਰੇਆਮ ਇੱਕ ਤਰ੍ਹਾਂ ਨਾਲ ਇਹ ਝੂਠੇ ਕਹਿ ਸਕਦੇ ਆ ਜੀ ਇਹਨੂੰ, ਕਿ ਕਹਿੰਦੇ ਵੀ ਕੈਨੇਡਾ ਤਾਂ ਇਸ ਧਰਤੀ ਉੱਤੇ ਮੋਸਟ ਕੰਪੈਟੀਟਿਵ ਨੇਸ਼ਨ ਹੈ ਜੇ ਫੂਡ ਰਿਟੇਲ ਪ੍ਰਾਈਸਿਸ ਦੀ ਗੱਲ ਕਰਨੀ ਹੈ। ਤੇ ਉਹ ਤੋਂ ਬਾਅਦ ਅਖਬਾਰਾਂ ਵਿੱਚ ਕੋਈ ਹਾਹਾਕਾਰ ਨਹੀਂ ਬਚੀ, ਮਤਲਬ ਮੈਨੂੰ ਇਹ ਖਬਰ ਪੜ੍ਹਨ ਨੂੰ ਮਿਲੀ, ਪਰ ਉਹ ਤੋਂ ਬਾਅਦ ਤੇ ਇਹ ਗੱਲ ਲੱਗ ਜਾਂਦੀ ਕਿ ਲੋਕ ਆਰਟੀਕਲ ਕੱਢ ਕੱਢ ਲਿਖ ਦਿੰਦੇ ਕਿ ਉਹ ਦੇਸ਼ 'ਚ ਇਹ ਹੋ ਰਿਹਾ। ਦੁਨੀਆ 'ਚ 200 ਤੋਂ ਉੱਤੇ ਕੰਟਰੀ ਨੇ ਜੀ, ਤੇ ਕਿਸੇ ਨੇ ਕੋਈ ਅਨੈਲਿਸਿਸ ਪੇਸ਼ ਹੀ ਨਹੀਂ ਕੀਤਾ ਕਿ ਕੈਨੇਡਾ ਇਜ਼ ਮੋਸਟ ਕੰਪੈਟੀਟਿਵ ਨੇਸ਼ਨ ਆਨ ਦਿਸ ਅਰਥ। ਇਹ ਗੱਲ ਇਹਨਾਂ ਨੇ ਪਾਰਲੀਮੈਂਟ 'ਚ ਖੜ ਕੇ ਕਹਿਤੀ, ਮਤਲਬ ਕਿ ਸਾਡੀ ਪਾਰਲੀਮੈਂਟ ਵਿੱਚ ਐਡੀ ਵੱਡੀ ਗੱਲ ਵੀ ਨਿਕਲ ਗਈ, ਮਤਲਬ ਕਿ ਹੱਥ ਹੀ ਨਿਕਲ ਗਿਆ ਸੂਈ ਦੇ ਨੱਕੇ 'ਚੋਂ। ਹਾਂਜੀ
ਹਾਂਜੀ, ਇਹੀ ਕਿਉਂਕਿ ਪੋਲੀਟੀਸ਼ੀਅਨ ਵੀ ਬੇਬਸ ਨੇ, ਉਹਨਾਂ ਨੂੰ ਬਿਊਰੋਕਰੈਟ ਕੰਟਰੋਲ ਕਰਕੇ, ਬਿਊਰੋਕਰੈਟਸ ਨੂੰ ਇਹ ਲੋਕ ਕੰਟਰੋਲ ਕਰ ਰਹੇ ਨੇ। ਇਹ ਜਦੋਂ ਕੰਪੀਟੀਸ਼ਨ ਹੈ, ਹੁਣ ਕਾਰਲ ਮਾਰਕਸ ਵੀ ਕਹਿੰਦਾ ਸੀ ਕੰਪੀਟੀਸ਼ਨ ਵੀ ਹੁੰਦਾ ਜਿਹਦੇ ਕਰਕੇ ਲੜਦੇ ਝਗੜਦੇ, ਹੁਣ ਇਹਨਾਂ ਦੇ ਕੰਪੀਟੀਸ਼ਨ ਚੱਕਤਾ, ਇਹਨਾਂ ਨੇ ਓਲੀਗਾਪਲੀ ਕ੍ਰੀਏਟ ਕਰਤੀ, ਤੇ ਹੁਣ ਕੌਣ ਇਹਨਾਂ ਨੂੰ ਫੜੂਗਾ? ਕਿਉਂਕਿ ਇਹ ਉਦੋਂ ਫੜਨਗੇ ਕਿ ਜਦੋਂ, ਹੁਣ ਦੇਖੋ ਗਰੋਸਰੀ ਪ੍ਰਾਈਸਾਂ ਦੀ ਆਪਾਂ ਜਦੋਂ ਗੱਲ ਕਰਾਂਗੇ ਫਿਊਚਰ ਦੇ ਵਿੱਚ, ਉਹ ਇੱਕ ਹੋਰ ਵੱਡਾ ਭੂਤ ਜਿਹੜਾ ਇਨਵਾਇਰਮੈਂਟਲ ਹੋ ਰਿਹਾ। ਹੁਣ ਇਸ ਵੇਲੇ ਅੱਜ ਦੀ ਨਿਊਜ਼, ਕੱਲ੍ਹ ਦੀ ਨਿਊਜ਼ ਚੱਲਦੀ ਸੀ ਕਿ ਸਦਰਨ ਅਲਬਰਟਾ ਵਿੱਚ ਡਰਾਊਟ ਆ ਰਿਹਾ, ਪਿਛਲੇ 3 ਸਾਲਾਂ ਚੱਲ ਰਿਹਾ ਕਿ ਕੈਲੀਫੋਰਨੀਆ ਵਿੱਚ ਡਰਾਊਟ ਆ ਰਿਹਾ, ਜਿੱਥੇ ਕਿ ਕਲਾਈਮੇਟ ਚੇਂਜ ਕਰਕੇ ਉੱਥੇ ਜਾਂ ਫਸਲਾਂ ਤਬਾਹ ਹੋ ਰਹੀਆਂ। ਇਹਨਾਂ ਲੋਕਾਂ ਨੇ ਆਪਣੇ ਖਾਣ ਪੀਣ ਦਾ ਪ੍ਰਬੰਧ ਕਰ ਰੱਖਿਆ, ਮਰਨਾ ਭੁੱਖੇ ਆਪਾਂ, ਇਹਨਾਂ ਨੇ ਕਿਵੇਂ ਕਰ ਰੱਖਿਆ ਕਿ ਇਸ ਵੇਲੇ ਲੈਬਾਂ ਦੇ ਵਿੱਚ ਪਿਛਲੇ ਕਈ ਸਾਲ ਤੋਂ ਕੰਮ ਹੋ ਰਿਹਾ ਕਿ ਲੈਬ ਦੇ ਵਿੱਚ ਸਿੰਥੈਟਿਕ ਫੂਡ ਪ੍ਰੋਸੈਸਿੰਗ ਦੀ ਗੱਲ ਚੱਲ ਰਹੀ ਹੈ ਕਿ ਬਰਗਰ ਵਗੈਰਾ ਜੋ ਵੀ ਛੋਟੇ ਛੋਟੇ ਲੈਬ ਦੇ ਵਿੱਚ ਤਿਆਰ ਕੀਤੇ ਜਾ ਰਹੇ ਨੇ, ਉਹ ਤੁਹਾਨੂੰ ਕੋਈ 2-4 ਹੈਮਬਰਗਰ ਖਾਣ ਦੀ ਲੋੜ ਨਹੀਂ, ਸਿਰਫ 2-3 ਛੋਟੇ ਛੋਟੇ ਪੀਸ ਨਾਲ ਹੀ ਤੁਹਾਡਾ ਗੁਜ਼ਾਰਾ ਹੋ ਸਕਦਾ। ਫਿਰ ਡਰੱਗ ਪ੍ਰੋਡਿਊਸ ਕਰ ਰਹੇ ਨੇ ਕਿ ਡਰੱਗ ਜਿਹੜੀ ਉਹ ਫੂਡ ਨੂੰ ਰਿਪਲੇਸ ਕਰ ਗਈ, ਜੇ ਵਰਸ ਟੂ ਵਰਸ ਤਬਾਹ ਹੋ ਗਿਆ ਸਾਰਾ ਸਿਸਟਮ ਐਗਰੀਕਲਚਰ ਦਾ ਕਲਾਈਮੇਟ ਚੇਂਜ ਕਰਕੇ। ਇਹ ਸਾਰੀਆਂ ਇਹਨਾਂ ਨੇ ਆਪਣਾ ਸਿਸਟਮ ਤਿਆਰ ਕਰ ਰੱਖਿਆ, ਪਰ ਸਾਡਾ ਕੀ ਬਣੂਗਾ ਇਹ ਤਾਂ ਆਪਾਂ ਹੁਣ ਗੱਲਾਂ ਕਰਦੇ ਰਹਾਂਗੇ।
ਮਿਸਲ ਸਾਹਿਬ ਗੱਲ ਤੇ ਇਹੀ ਹੈ ਜੀ, ਮੈਂ ਪਿਛਲੇ ਦਿਨਾਂ ਤੋਂ ਕਾਫੀ ਹੋਰ ਰਿਸਰਚ ਵੀ ਕੀਤੀ ਹੈ ਜੀ। ਮੇਰੇ ਇੱਕ ਇੰਡੀਆ ਤੋਂ ਐਗਰੀਕਲਚਰ ਸਾਇੰਟਿਸਟ ਲਏ ਸੀ, ਉਹਨਾਂ ਨੇ ਸ਼ਾਇਦ ਨਾਰਵੇ ਦੀ ਗੱਲ ਕੀਤੀ ਸੀਗੀ, ਆਈ ਥਿੰਕ ਇਧਰ ਹਾਲੈਂਡ ਵਾਲੇ ਪਾਸਿਆਂ ਦੀ ਜਾਂ ਨੈਦਰਲੈਂਡ ਦੀ ਸੀ, ਮੇਰੇ ਯਾਦ ਨਹੀਂ। ਤੇ ਉਹ ਆਰਟੀਫਿਸ਼ੀਅਲ ਮੀਟ ਬਣਾਉਣਾ ਤਾਂ ਬਹੁਤ ਦੇਰ ਦਾ ਸ਼ੁਰੂ ਹੋਇਆ ਪਿਆ, ਆਰਟੀਫਿਸ਼ੀਅਲ ਫੂਡ ਤੱਕ ਵੀ ਗੱਲ ਆ ਚੁੱਕੀ ਹੈ। ਪਰ ਗੱਲ ਇਹ ਹੈ ਕਿ ਲੋਕ ਬੜੀ ਸਧਾਰਨ ਬੁੱਧੀ ਦੇ ਲੋਕ ਨੇ ਜੀ, ਈਵਨ ਤੁਹਾਡੇ ਮੇਰੇ ਵਰਗਿਆਂ ਕੋਲ ਵੀ ਕੋਈ ਖਾਸ ਨੌਲੇਜ ਨਹੀਂ ਹੈ, ਤੇ ਇੰਨੇ ਵੱਡੇ ਮਹਾਰਥੀ ਏਡੇ ਤਗੜੇ ਰਿਸਰਚਰਸ ਬੈਠੇ ਨੇ, ਇਹਨਾਂ ਮਗਰ 100-100 PhD ਕਰਿਆ ਬੰਦਾ ਇਹਨਾਂ ਨੇ ਹਾਇਰ ਕੀਤਾ ਹੋਇਆ, ਉਹਦੇ ਅਗੇਂਸਟ ਇੱਕ ਆਮ ਆਦਮੀ ਖੜ ਕੇ ਜਦੋਂ ਮੈਂ ਉਹਨੂੰ ਦੇਖਦਾ, ਉਹਦੀ ਕੀ ਨੌਲੇਜ ਹੈ, ਕੀ ਉਹਦੀ ਵਿਚਾਰੇ ਦੀ ਸਿੰਸੈਰਿਟੀ ਹੈ, ਕੀ ਉਹਦੇ ਰਿਸੋਰਸਿਸ ਨੇ ਕਿ ਉਹ ਇੰਨੀਆਂ ਗੱਲਾਂ ਨੂੰ ਪਹੁੰਚਾਣ, ਕਿਵੇਂ ਫੈਸਲੇ ਕਰੇ। ਕਿਉਂਕਿ ਹੁਣ ਕਈ ਵਾਰ ਮੈਂ ਤੁਹਾਡੇ ਨਾਲ ਸਵਾਲ ਤੁਹਾਡੇ ਲਈ ਵੀ ਭਾਰੀ ਹੈ ਕਿ ਲੋਕ ਸਾਨੂੰ ਇਹ ਕਹਿ ਦੇਣਗੇ ਕਿ ਯਾਰ ਤੁਸੀਂ ਗੱਲਾਂ ਕਰਕੇ ਸਾਨੂੰ ਪਰੇਸ਼ਾਨ ਤਾਂ ਕਰਤਾ, ਪਰ ਸਾਡੀ ਬੇਬਸੀ ਤਾਂ ਸਮਝੋ, ਹੁਣ ਅਸੀਂ ਕਰੀਏ ਕੀ? ਜਿਵੇਂ ਉਹਨਾਂ ਨੂੰ ਅਸੀਂ ਇਹ ਗੱਲ ਕੀਤੀ ਸੀ ਤੁਸੀਂ ਮੋਨੋਪੋਲੀ ਦੀ, ਵੀ ਫੂਡ ਹੈਬਿਟਸ ਕੰਟਰੋਲ ਕਰ ਲਓ, ਉਹ ਕਹਿੰਦੇ ਆ ਕਿ ਕਾਰਪੋਰੇਸ਼ਨ ਦੀ ਡੋਨੇਸ਼ਨ ਤੇ ਕੋਈ ਚੈੱਕ ਲੱਗੇ, ਹੁਣ ਇਹ ਸਿਸਟਮ ਨੂੰ ਰਿਵਰਸ ਕਰਨ ਦਾ ਵੀ ਕੋਈ ਤਰੀਕਾ ਨਹੀਂ। ਮਤਲਬ ਤੁਸੀਂ ਕਾਫੀ ਪੜ੍ਹਦੇ ਲਿਖਦੇ ਰਹਿੰਦੇ ਹੋ, ਕੁਝ ਲੋਕ ਤਾਂ ਇਹਨਾਂ ਨੂੰ ਆਰਗੇਨਾਈਜ਼ ਕਰਕੇ ਇਹਨਾਂ ਦੇ ਖਿਲਾਫ ਕਿਸ ਤਰ੍ਹਾਂ ਦੀ, ਮਤਲਬ ਕਿ ਆਪਾਂ ਹਾਊ ਕੈਨ ਵੀ ਫੇਸ ਦਿਸ ਚੈਲੰਜ?
ਪੀਸਫੁਲ ਪ੍ਰੋਟੈਸਟ ਕਰੋ, ਇਹਨਾਂ ਦੇ ਪ੍ਰੋਡਕਟਸ ਦਾ ਬਾਈਕਾਟ ਕਰੋ, ਪੋਲੀਟੀਸ਼ੀਅਨਾਂ ਨੂੰ ਖਿੱਚ ਕੇ ਲੈ ਕੇ ਆਓ। ਹੁਣ ਦੇਖੋ ਪੋਲੀਟੀਸ਼ੀਅਨ ਕੋਈ ਆ ਜਾਏ, ਹੁਣ ਟਰੂਡੋ ਜਾ ਰਿਹਾ, ਟਰੂਡੋ ਦਾ ਇਸ ਵੇਲੇ ਬੁਰਾ ਹਾਲ ਹੈ ਇਹਦਾ, ਇਹਨੂੰ ਤਾਂ ਡੀਪ ਸਟੇਟ ਜਿਹੜੀ ਲਿਬਰਲ ਪਾਰਟੀ, ਉਹ ਤਾਂ ਪੋਲੀਟੀਕਲ ਆਪਣਾ ਸਬਜੈਕਟ ਹੋਏਗਾ, ਉਹ ਤਾਂ ਇਹਨੂੰ ਕੱਢਣ ਦੀ ਤਿਆਰੀ। ਇਹਨੂੰ ਕਹਿੰਦੇ ਬਾਈ ਜ਼ਿਆਦਾ ਕਰਜ਼ਾ ਅਗਲੇ ਸਾਲ ਤੂੰ ਆਪਣਾ ਕੀ ਉਹਨੂੰ ਕਹਿੰਦੇ ਰਿਜ਼ਾਈਨ ਕਰ ਜਾ, ਨਹੀਂ ਤਾਂ ਅਸੀਂ ਤੈਨੂੰ ਕਰਾਚੀਆ ਵਾਂਗੂ ਕੰਨੋਂ ਫੜ ਕੇ ਬਾਹਰ ਕੱਢਾਂਗੇ। ਅੱਗੇ ਮਰੂਨੀ ਕੱਢਿਆ, ਪਹਿਲਾਂ ਨੇ ਟਰੂਡੋ ਕੱਢਿਆ ਤੇ ਫਿਰ ਕਰਾਚੀਆ ਕੱਢਿਆ, ਇਹ ਚੱਲਦਾ ਰਹਿੰਦਾ ਸਿਸਟਮ, ਪਰ ਪਲੇਅਰ ਬਦਲ ਜਾਂਦੇ ਆ, ਡਰਾਮਾ ਉਹੀ ਚੱਲਦਾ।
ਬਿਲਕੁਲ ਜੀ ਸਰ ਸਾਹਿਬ, ਆਪਾਂ ਹੁਣ ਗੱਲ ਕੰਟੇਨ ਕਰਦੇ ਹਾਂ। ਵੈਸੇ ਮੇਰਾ ਇੱਕ ਇਹ ਵੀ ਮੰਨਣਾ ਕਿ ਕੈਨੇਡੀਅਨ ਪੋਲੀਟਿਕਸ ਜਾਂ ਇੱਧਰ ਵੈਸਟਰਨ ਪੋਲੀਟਿਕਸ ਇਹ ਹੁੰਦਾ ਕਿ ਤਬੇਲੇ ਦੀ ਬਲਾ ਬਾਅਦ ਚ ਬੱਕਰੇ ਤੇ ਪਾ ਦਿੰਦੇ, ਇੱਕ ਲੀਡਰ ਨੂੰ ਕਹਿ ਦੇਣਗੇ ਕਿ ਇਹਨੇ ਬੜੀ ਮਿਸਮੈਨੇਜਮੈਂਟ ਕੀਤੀ, ਅੱਗੇ ਤੋਂ ਅਸੀਂ ਚੰਗਾ ਬੰਦਾ ਲਿਆਵਾਂਗੇ ਤੇ ਹੁਣ ਇਹਨੂੰ ਭੁੱਲ ਜਾਓ ਤੁਸੀਂ। ਇਸੇ ਤਰ੍ਹਾਂ ਹੀ ਜੇਸਨ ਕੈਨੀ ਅੱਧੀ ਧਰਮ ਕਰਕੇ ਗਏ ਸੀ, ਇਸੇ ਤਰ੍ਹਾਂ ਹੀ ਉਹ ਤੋਂ ਪਹਿਲਾਂ ਐਲਿਸਨ ਰੈਡਫੋਰਡ ਪਹਿਲਾਂ ਕੱਢ ਦਿੱਤੀ ਕਿ ਇਹ ਬੰਦਿਆਂ ਨੇ ਕੰਮ ਠੀਕ ਨਹੀਂ ਕੀਤਾ, ਪਾਲਸੀਆਂ ਤੇ ਕੋਈ ਨੀ ਜਾਂਦਾ ਵੀ ਬੰਦਾ ਹੀ ਖਰਾਬ ਸੀ। ਕੁੱਲ ਮਿਲਾ ਕੇ ਹੁਣ ਵੀ ਇਹੀ ਜਿਵੇਂ ਪੁੱਲ ਦੀ ਵੂਲ ਫਰੋਮ ਅਵਰ ਆਈਜ਼, ਅੱਖੀ ਘੱਟਾ ਪਾਉਣਗੇ ਕਹਿ ਕੇ ਕੱਲਾ ਟਰੂਡੋ ਹੀ ਰਿਸਪੋਂਸੀਬਲ ਸੀ, ਆਹ ਲੈ ਹਟਾ ਤਾ ਸੀ, ਠੀਕ ਹੈ ਜੀ, ਅਸੀਂ ਕੱਢਣ ਲੱਗਿਆ ਵੀ ਟਾਈਮ ਨੀ ਲਾਉਂਦੇ। ਇਹ ਵੀ ਸਾਡੇ ਨਾਲ ਇੱਕ ਧੋਖਾ ਹੀ ਆ ਮੈਨੂੰ ਲੱਗਦਾ। ਇਸ ਗੱਲ ਨੂੰ ਵੀ ਲੋਕਾਂ ਨੂੰ ਸਮਝਣਾ ਚਾਹੀਦਾ ਕਿ ਬੰਦਾ ਰਿਪਲੇਸ ਨਾ ਕਰੋ, ਪਾਲਿਸੀ ਰਿਪਲੇਸ ਕਰੋ। ਡੋਂਟ ਰਿਪਲੇਸ ਅ ਪਰਸਨ ਔਰ ਅ ਪੋਲੀਟੀਸ਼ੀਅਨ, ਰਿਪਲੇਸ ਦੀ ਪਾਲਿਸੀਜ਼। ਹਾਂਜੀ,
ਪਹਿਲਾਂ ਤਾਂ ਅਵੇਅਰਨੈਸ ਜਿਹੜੀ ਆਪਾਂ ਗੱਲ ਕਰਦੇ ਹਾਂ, ਕਿਉਂਕਿ ਅਕਾਊਂਟੇਬਿਲਟੀ ਕੋਈ ਨਹੀਂ ਹੈ। ਟਰੂਡੋ ਨੇ ਕਿੰਨਾ ਟ੍ਰਿਲੀਅਨ ਤੋਂ ਡੇਢ ਟ੍ਰਿਲੀਅਨ ਵਾਲੇ ਸਾਡੇ ਸਿਰ ਕਰਜ਼ਾ ਚਾੜਤਾ, ਕੱਲ੍ਹ ਨੂੰ ਇਹਨੂੰ ਕੱਢ ਦਿਓਗੇ, ਇਹਨੂੰ ਫੜ ਕੇ ਕੱਲ੍ਹ ਨੂੰ ਤੁਸੀਂ ਕੋਰਟ 'ਚ ਥੋੜ੍ਹਾ ਲਿਆ ਰਹੇ ਹਾਂ। ਕਾਰਪੋਰੇਸ਼ਨਾਂ ਸਕੈਂਡਲ ਕਰਦੀਆਂ, ਕਿਸੇ ਕਾਰਪੋਰੇਸ਼ਨ ਨੂੰ ਤੁਸੀਂ ਜੇਲ੍ਹ 'ਚ ਬੰਦ ਕਰੋਗੇ? ਉਹ ਤਾਂ ਕਹਿੰਦੇ ਉਹ ਤਾਂ ਐਂਟੀਟੀ ਹੈ, ਉਹ ਕੋਈ ਬੰਦਾ ਥੋੜ੍ਹਾ। ਹੁਣ ਇਹ ਸਿਸਟਮ ਇੰਨਾ ਗੱਲ ਸੜ ਚੁੱਕਿਆ ਹੈ ਕਿ ਲੋਕਾਂ ਨੂੰ ਵੱਡੇ ਵੱਡੇ ਜਿਹੜੇ ਐਕਸਪਰਟ ਨੇ, ਥਿੰਕ ਟੈਂਕ ਨੇ, ਇਹਨਾਂ ਦੇ ਪੇ ਰੋਲ ਤੇ ਉਹਨਾਂ ਨੂੰ ਖਰੀਦ ਲੈਂਦੇ ਨੇ। ਜਿਹੜੇ ਮੇਰੇ ਵਰਗੇ ਦੋ ਚਾਰ ਬੋਲਦੇ ਹੈਗੇ ਆ, ਉਹਨਾਂ ਨੂੰ ਇਹ ਉਹਨਾਂ ਨੂੰ ਕਹਿੰਦੇ ਵੀ ਇਹਨਾਂ ਨੂੰ ਮੀਡੀਆ 'ਤੇ ਨਾ ਬੁਲਾਓ, ਇਹ ਬੁਲਾਓਗੇ ਤਾਂ ਦੋ ਚਾਰ ਲੋਕਾਂ ਨੂੰ ਫਰਕ ਲੱਗੂਗਾ। ਹੁਣ ਨੈਸ਼ਨਲ ਪੋਸਟ ਆ ਲਓ, ਗਲੋਬਲ ਮੇਲ ਆ, ਜਿੰਨਾ ਪੋਸਟ ਮੀਡੀਆ ਇੱਥੇ ਸਾਡੇ ਆਲੇ ਦੁਆਲੇ ਆ, ਇਹ ਨਹੀਂ ਮੇਰੇ ਵਰਗਿਆਂ ਨੂੰ ਬਰਦਾਸ਼ਤ ਕਰਨਗੇ ਕਿ ਤੁਸੀਂ ਆਓ ਤੇ ਗੱਲ ਕਰੋ, ਕਿਉਂਕਿ ਇਹ ਕਹਿੰਦੇ ਵੀ ਤੁਸੀਂ ਤਾਂ ਭੜਕਾ ਦਿਓਗੇ ਲੋਕਾਂ ਨੂੰ, ਲੋਕੀ ਤਾਂ ਸੜਕਾਂ 'ਤੇ ਆ ਜਾਣਗੇ। ਸ਼ੋਰ, ਲੋਕਾਂ ਨੂੰ ਸੜਕਾਂ 'ਤੇ ਆਉਣਾ ਚਾਹੀਦਾ ਪੀਸਫੁਲੀ, ਨੋ ਵਾਇਲੈਂਸ, ਪੀਸਫੁਲ ਆ ਕੇ ਆਪਣਾ ਪੁਆਇੰਟ ਆਫ ਵਿਊ ਰੱਖੋ। ਵਾਇਲੈਂਸ ਨਾਲ ਕਦੇ ਕੋਈ ਸੋਲਵ ਨਹੀਂ ਹੁੰਦੀ ਪ੍ਰੋਬਲਮ, ਨਾ ਹੀ ਕਦੇ ਹੋਣਗੀ। ਪਰ ਭੁੱਖੇ ਮਰਦੇ ਬੰਦੇ ਫਿਰ ਸੜਕਾਂ 'ਤੇ ਆ ਕੇ ਬੈਠੇ, ਜਾ ਕੇ ਦੇਖੋ ਤੁਸੀਂ ਫੂਡ ਬੈਂਕਾਂ ਦੇ ਵਿੱਚ ਲਾਈਨਾਂ ਲੱਗੀਆਂ, ਉਹ ਕਹਿੰਦੇ ਸਾਡੇ ਕੋਲ ਫੂਡ ਹੈ ਨੀ। ਆ ਪਿਛਲੇ ਵੀਕ ਸਾਡੇ ਗੁਰਦੁਆਰਾ ਕਿਆਲਗੀ ਦੇ ਵਿੱਚ ਉਹਨਾਂ ਨੇ ਮਕਨਾਈਟ ਸਟੇਸ਼ਨ 'ਤੇ ਆਪਣਾ ਜਿਹੜਾ ਫੂਡ ਸੀਗਾ ਉਹਦਾ ਲਾਇਆ ਕਿ ਅਸੀਂ ਡਿਸਟ੍ਰੀਬਿਊਟ ਕਰਨਾ। ਯੂਵਨ ਬਿਲੀਵ ਉੱਥੇ ਕਿੰਨੀ ਵੱਡੀ ਲਾਈਨ ਲੱਗੀ ਸੀ ਲੋਕਾਂ ਦੀ ਫੂਡ ਲੈਣ ਨੂੰ। ਇਹ ਹਾਲ ਹੈ ਇਸ ਵੇਲੇ ਚਿਲਡਰਨ ਸਾਡੇ, 1 in 4 ਜਿਹੜਾ ਸਾਡਾ ਬੱਚੇ ਨੇ ਛੋਟੇ ਛੋਟੇ, ਦੇ ਆਰ ਗੋਇੰਗ ਸਕੂਲ ਹੰਗਰੀ, ਪੈਸਾ ਨਹੀਂ ਹੈ। ਇਹ ਸਾਡੇ ਇਸ ਮੁਲਕ
ਆਪਣਾ ਹੁਣ ਟਾਈਮ ਸਮਾਪਤ ਹੋ ਗਿਆ ਜੀ। ਬਹੁਤ ਬਹੁਤ ਸ਼ੁਕਰੀਆ, ਆਪਾਂ ਅਗਲੇ ਹਫਤੇ ਫੇਰ ਕਿਸੇ ਵਿਸ਼ੇ ਦੇ ਉੱਤੇ ਗੱਲਬਾਤ ਕਰਾਂਗੇ ਜੀ ਤੁਹਾਡੇ ਸਮੇਂ ਲਈ। ਜਲਦੀ ਜਾ ਕੇ ਤੁਸੀਂ ਸਾਡੇ ਨਾਲ, 2 ਘੰਟੇ ਦਾ ਫਰਕ ਵੀ ਹੈ। ਬਹੁਤ ਬਹੁਤ ਸ਼ੁਕਰੀਆ ਜੀ ਫੋਰ ਯੂਅਰ ਟਾਈਮ ਐਂਡ ਐਫਰਟਸ।
ਥੈਂਕ ਯੂ ਵੈਰੀ ਮੱਚ।
ਥੈਂਕ ਯੂ ਜੀ। ਤੇ ਇਸ ਹੁਣ ਅਸੀਂ ਪ੍ਰੋਗਰਾਮ ਦੀ ਸਮਾਪਤੀ ਕਰਦੇ ਹਾਂ ਤੇ ਤੁਹਾਡੇ ਲਈ ਹੋਣਗੀਆਂ ਖਬਰਾਂ, ਤੇ ਖਬਰਾਂ ਤੋਂ ਬਾਅਦ ਕੁਝ ਇਸ਼ਤਿਹਾਰ, ਤੇ ਫਿਰ ਮੈਂ ਕੱਲ੍ਹ ਦੁਬਾਰਾ ਆਉਂਦਾ। ਜਿਹੜੀਆਂ ਗੱਲਾਂ ਰਹਿ ਗਈਆਂ ਉਹ ਗੱਲ ਕਰ ਲਵਾਂਗੇ। ਬਾਏ ਬਾਏ ਟਾਟਾ।
ਮੇਜ਼ਬਾਨੀ ਜੂਨੋ ਅਵਾਰਡ ਯਾਫਤਾ ਕੇਸ਼ਾ ਸ਼ੈਂਟੇ ਔਰ ਕੈਨੇਡੀਅਨ ਰਾਕ ਬੈਂਡ ਆਲੇਡੀ ਪੀਸ ਦੀ ਜ਼ਬਰਦਸਤ ਪਰਫਾਰਮੈਂਸਿਸ। ਨਿਊ ਈਅਰ ਨਾਈਟ ਨਏ ਸਾਲ ਦਾ ਆਗਾਜ਼ ਤੇ ਬ੍ਰੈਂਟਨ ਦੀ 50th ਸਾਲਗਿਰਾ ਦਾ ਜਸ਼ਨ ਮਨਾਓ। ਤਕਰੀਬ ਦਾ ਇਖਤਤਾਮ ਰਾਤ 12 ਵਜੇ ਸ਼ਾਨਦਾਰ ਆਤਿਸ਼ਬਾਜ਼ੀ ਦੇ ਨਾਲ। ਇਵੈਂਟ ਦੀ ਮੁਕੰਮਲ ਤਫਸੀਲਾਤ ਲਈ ਵਿਜ਼ਿਟ ਕਰੋ brampton.ca/newyearseve।
If you own a property and are looking to take equity, we can help by offering a home equity line of credit. We are offering ultra low rates and maximum equity in 10 to 15 days. Amortization can be 25 to 30 years as per your needs. Interest will be on the only amount you use. No last minute surprises. Call Mayank 647-702-2023 or 647-472-4141 for free, no obligation consultation.
Learn to drive safely and confidently. Professional driving lessons with HT Driving School in Brampton. Agar eligible hain to sirf 7 dinon mein G ya G2 license lein. MTO approved instructors, early road test arrangements, high passing road, pick up drop off, male and female instructors. Aur haan, saath mein lein insurance discount certificate. Gaadi chalana seekh lena itna mushkil nahi jitna sahi taur par gaadi chalana hai. Mazeed malumat ke liye call HT Driving School 647-766-5398.
770 AM ਤੇ ਖਬਰਾਂ ਦੇ ਇਸ ਬੁਲੇਟਿਨ ਦੇ ਨਾਲ ਮੈਂ ਹਾਂ SR ਠਾਕੁਰ। ਸਭ ਤੋਂ ਪਹਿਲਾਂ ਸ਼ੁਰੂਆਤ ਕਰਦੇ ਹਾਂ ਚੋਣਵੀਆਂ ਖਬਰਾਂ ਤੋਂ। ਕਾਰਬਨ ਮੋਨੋਆਕਸਾਈਡ ਲੀਕ ਹੋਣ ਤੋਂ ਬਾਅਦ ਇੱਕ ਵਿਅਕਤੀ ਦੀ ਹੋਈ ਮੌਤ ਤੇ 6 ਪਹੁੰਚੇ ਹਸਪਤਾਲ। ਭਾਰੀ ਬਰਫ਼ਬਾਰੀ ਦੇ ਕਾਰਨ ਦਰਹਾਮ ਦੇ ਸਕੂਲ ਬੋਰਡਸ ਨੇ ਬੱਸਾਂ ਕੀਤੀਆਂ ਰੱਦ। ਸਕੂਲ ਬੱਸ ਤੇ SUV ਦੇ ਵਿੱਚ ਹੋਈ ਟੱਕਰ 'ਚ 2 ਵਿਅਕਤੀ ਜ਼ਖਮੀ ਤੇ 3 ਹਲਾਕ। ਹੁਣ ਖਬਰਾਂ ਵਿਸਥਾਰ ਨਾਲ। ਕਿਚਨਰ ਓਨਟਾਰੀਓ ਦੇ ਘਰ ਦੇ ਗੈਰਾਜ ਦੇ ਵਿੱਚ ਇੱਕ ਕਾਰ ਵੱਲੋਂ ਟੱਕਰ ਮਾਰੇ ਜਾਣ ਤੋਂ ਬਾਅਦ ਲੀਕ ਹੋਈ ਕਾਰਬਨ ਮੋਨੋਆਕਸਾਈਡ ਕਾਰਨ ਇੱਕ 25 ਸਾਲਾ ਵਿਅਕਤੀ ਦੀ ਮੌਤ ਹੋ ਗਈ ਹੈ ਤੇ 6 ਹੋਰਨਾਂ ਨੂੰ ਹਸਪਤਾਲ ਲਿਜਾਇਆ ਗਿਆ। ਗੁਆਂਢੀਆਂ ਨੇ ਦੱਸਿਆ ਕਿ ਘਰ ਦੇ ਵਿੱਚ ਰਹਿਣ ਵਾਲੇ ਬਹੁਤੇ ਲੋਕ ਇੰਟਰਨੈਸ਼ਨਲ ਸਟੂਡੈਂਟ ਸਨ ਤੇ ਜਾਂ ਫਿਰ ਕੈਨੇਡਾ ਵਿੱਚ ਨਵੇਂ ਸਨ। ਮੰਗਲਵਾਰ ਨੂੰ ਸਵੇਰੇ 7:30 ਵਜੇ ਦੇ ਨੇੜੇ ਤੇੜੇ ਪੈਰੀਵਿੰਕਲ ਸਟਰੀਟ ਨੇੜੇ ਐਕਟਿਵਾ ਐਵੀਨਿਊ ਉੱਤੇ ਸਥਿਤ ਟਾਊਨ ਹਾਊਸ ਵਿਚ ਐਮਰਜੈਂਸੀ ਅਮਲੇ ਨੂੰ ਬੁਲਾਇਆ ਗਿਆ। ਜਦੋਂ ਐਮਰਜੈਂਸੀ ਅਮਲਾ ਮੌਕੇ ਤੇ ਪਹੁੰਚਿਆ ਤੇ ਉਨ੍ਹਾਂ ਨੇ ਦੱਸਿਆ ਕਿ ਸੜਕ ਉਤੇ ਐਂਬੂਲੈਂਸਾਂ ਵੱਡੀ ਮਾਤਰਾ ਦੇ ਵਿਚ ਮੌਜੂਦ ਸਨ ਤੇ ਫਾਇਰ ਟਰੱਕਸ ਵੀ ਮੌਜੂਦ ਸਨ। ਘਰ ਵਿਚ ਸਟ੍ਰੈਚਰ ਉਤੇ ਪਾ ਕੇ ਕਈ ਲੋਕਾਂ ਨੂੰ ਬਾਹਰ ਕੱਢਿਆ ਜਾ ਰਿਹਾ ਸੀ ਤੇ ਇਕ ਵਿਅਕਤੀ ਨੂੰ CPR ਵੀ ਦਿੱਤੀ ਗਈ। ਪੁਲਿਸ ਇਸ ਨੂੰ ਸ਼ੱਕੀ ਮਾਮਲਾ ਨਹੀਂ ਮੰਨ ਰਹੀ ਕਿਉਂਕਿ ਪੁਲਿਸ ਦਾ ਕਹਿਣਾ ਹੈ ਕਿ ਗੁਆਂਢ ਵਿਚ ਰਹਿਣ ਵਾਲੇ ਕੇਵਲ ਦੇਸਾਈ ਨਾਂ ਦੇ ਲੜਕੇ ਨੇ ਦੱਸਿਆ ਕਿ ਉਨ੍ਹਾਂ ਦੇ ਘਰ ਦਾ ਕਾਰਬਨ ਮੋਨੋਆਕਸਾਈਡ ਡਿਟੈਕਟਰ ਤੜਕੇ ਬੋਲਣ ਲੱਗ ਪਿਆ ਸੀ, ਜਿਸ ਨਾਲ ਸਵੇਰੇ 6:45 ਤੇ ਉਨ੍ਹਾਂ ਦੀ ਜਾਗ ਵੀ ਖੁੱਲ ਗਈ। ਉਨ੍ਹਾਂ ਨੇ ਆਪਣੇ ਘਰ ਦੇ ਸਾਰੇ ਬਿਜਲੀ ਵਾਲੇ ਅਪਲਾਇੰਸਿਸ ਚੈੱਕ ਕਰ ਲਏ ਪਰ ਅਲਾਰਮ ਬੰਦ ਨਹੀਂ ਹੋਇਆ, ਇਸ ਲਈ ਉਨ੍ਹਾਂ ਨੇ ਦਰਵਾਜ਼ੇ ਤੇ ਖਿੜਕੀਆਂ ਖੋਲ ਦਿੱਤੀਆਂ। ਅੱਧੇ ਘੰਟੇ ਬਾਅਦ ਉਨ੍ਹਾਂ ਨੂੰ ਅਸਲੀ ਗੱਲ ਦਾ ਪਤਾ ਲੱਗ ਗਿਆ। ਦੇਸਾਈ ਦੇ ਘਰ ਦੇ ਵਿਚ ਵੀ ਰਹਿਣ ਵਾਲੇ ਨੀਰਵ ਵਿਪਾਨੀ ਨੇ ਕਿਹਾ ਕਿ ਉਨ੍ਹਾਂ ਦੇ ਘਰ ਦੇ ਵਿਚ ਵੀ ਕਾਰਬਨ ਮੋਨੋਆਕਸਾਈਡ ਦਾ ਪੱਧਰ ਕਾਫੀ ਵੱਧ ਗਿਆ ਸੀ। ਫਿਰ ਫਾਇਰ ਫਾਈਟਰਸ ਨੇ ਉਨ੍ਹਾਂ ਨੂੰ ਬਾਹਰ ਆਉਣ ਦੇ ਲਈ ਕਿਹਾ ਤੇ ਸਾਰੇ ਕਮਰੇ ਚੈੱਕ ਕੀਤੇ। ਫਿਰ ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦਾ ਘਰ ਸੁਰੱਖਿਅਤ ਹੈ ਤੇ ਉਹ ਵਾਪਸ ਅੰਦਰ ਜਾ ਸਕਦੇ ਨੇ। ਮੰਗਲਵਾਰ ਸਵੇਰੇ ਕੈਲਡਨ ਦੇ ਵਿਚ ਦੋ ਗੱਡੀਆਂ ਵਿਚਾਲੇ ਹੋਈ ਟੱਕਰ ਵਿਚ ਦੋ ਵਿਅਕਤੀਆਂ ਦੀ ਮੌਤ ਹੋ ਗਈ ਤੇ ਤਿੰਨ ਵਿਅਕਤੀ ਜ਼ਖਮੀ ਹੋ ਗਏ ਨੇ। ਉਨ੍ਹਾਂ ਨੂੰ ਇਲਾਜ ਦੇ ਲਈ ਹਸਪਤਾਲ ਪਹੁੰਚਾਇਆ ਗਿਆ। ਮੰਗਲਵਾਰ ਸਵੇਰੇ 7:50 ਤੇ ਸਕੂਲ ਬੱਸ ਤੇ SU ਦੇ ਵਿਚ ਟੱਕਰ ਹੋਈ। ਉਸ ਤੋਂ ਬਾਅਦ ਐਮਰਜੈਂਸੀ ਅਮਲੇ ਨੂੰ ਹੌਟ ਲੇਕ ਤੇ ਮੇਫੀਲਡ ਰੋਡ ਉਤੇ ਬੁਲਾਇਆ ਗਿਆ। ਪੈਰਾਮੈਡਿਕਸ ਦੇ ਵੱਲੋਂ ਕੀਤੀ ਪੁਸ਼ਟੀ ਅਨੁਸਾਰ SUV ਦੇ ਵਿਚ ਸਵਾਰ ਇਕ ਵਿਅਕਤੀ ਦੀ ਮੌਕੇ ਉਤੇ ਮੌਤ ਹੋ ਗਈ ਜਦਕਿ ਇਕ ਹੋਰ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਕੇਲਡਨ OPP ਸਰਜੰਟ ਜੋ ਬ੍ਰਿਸ ਬੋਇਸ ਨੇ ਦੱਸਿਆ ਕਿ ਕਾਫੀ ਤਰਾਂ ਦੀ ਘਟਨਾ ਸੀ ਤੇ ਹੌਲੀਡੇ ਸੀਜ਼ਨ ਦਰਮਿਆਨ ਵਾਪਰੀ ਸੀ, ਜਿਸ ਦਾ ਹੋਰ ਵੀ ਅਫਸੋਸ ਹੈ। ਹਾਦਸੇ ਸਮੇਂ ਸਕੂਲ ਬੱਸ ਵਿਚ ਬਾਲਗ ਡਰਾਈਵਰ ਅਤੇ ਇਕ ਬੱਚਾ ਵੀ ਮੌਜੂਦ ਸੀ। ਦੋਵਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਤੇ ਉਨ੍ਹਾਂ ਨੂੰ ਹਸਪਤਾਲ ਵੀ ਨਹੀਂ ਲਿਜਾਇਆ ਗਿਆ। ਹਾਦਸੇ ਤੋਂ ਬਾਅਦ ਬੱਸ ਹਾਰਟ ਲੇਕ ਰੋਡ ਦੇ ਖੱਬੇ ਪਾਸੇ ਖੱਡ ਵਿਚ ਜਾ ਡਿੱਗੀ ਤੇ SUV ਸੜਕ ਦੇ ਦੂਜੇ ਪਾਸੇ ਖੱਡ ਵਿਚ ਜਾ ਪਈ। ਹਾਦਸੇ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਤੇ ਪੁਲਿਸ ਅਜੇ ਵੀ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਹਾਦਸਾ ਕਿਉਂ ਵਾਪਰਿਆ ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਬੀਤੀ ਰਾਤ ਹੋਈ ਭਾਰੀ ਬਰਫਬਾਰੀ ਦੇ ਕਾਰਨ GTA ਦੇ ਘੱਟੋ ਘੱਟ 2 ਸਕੂਲ ਬੋਰਡਸ ਵੱਲੋਂ ਮੰਗਲਵਾਰ ਨੂੰ ਬੱਸ ਰੂਟ ਰੱਦ ਕਰ ਦਿੱਤੇ ਗਏ ਨੇ। ਟੋਰੋਂਟੋ ਤੇ ਹੈਮਿਲਟਨ ਦੇ ਲਈ ਰਾਤ ਸਮੇਂ ਮੌਸਮ ਖਰਾਬ ਹੋਣ ਕਾਰਨ ਟਰੈਵਲ ਐਡਵਾਈਜ਼ਰੀ ਜਾਰੀ ਕਰ ਦਿੱਤੀ ਗਈ ਸੀ। ਇੱਥੇ 4-8 ਸੈਂਟੀਮੀਟਰ ਤੱਕ ਬਰਫਬਾਰੀ ਹੋਈ। ਪ੍ਰੋਵਿੰਸ ਦੇ ਹੋਰਨਾਂ ਹਿੱਸਿਆਂ ਦੇ ਵਿਚ ਵੀ ਬਰਫਬਾਰੀ ਦੀ ਸਬੰਧੀ ਚੇਤਾਵਨਾ ਜਾਰੀ ਰਹੇਗੀ। ਬੈਰੀ ਨੇੜੇ 10-20 ਸੈਂਟੀਮੀਟਰ ਤੱਕ ਬਰਫਬਾਰੀ ਹੋਣ ਦੀ ਸੰਭਾਵਨਾ ਤੇ ਤੇਜ਼ ਹਵਾਵਾਂ 70 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਚੱਲ ਸਕਦੀਆਂ ਨੇ। ਐਨਵਾਇਰਮੈਂਟ ਕੈਨੇਡਾ ਨੇ ਸੋਮਵਾਰ ਨੂੰ ਆਖਿਆ ਕਿ ਖਰਾਬ ਮੌਸਮ ਦੇ ਕਾਰਨ ਵਿਜੀਬਿਲਟੀ ਵੀ ਘਟੇਗੀ ਤੇ ਮੰਗਲਵਾਰ ਸਵੇਰੇ ਸੜਕਾਂ ਉਤੇ ਬਰਫ਼ ਜੰਮਣ ਦੀ ਸੰਭਾਵਨਾ ਹੈ। 19 ਦਸੰਬਰ ਨੂੰ ਸਵੇਰੇ 6:30 ਸਿਰਫ਼ ਦਰਹਾਮ ਰੀਜਨ ਦੇ ਸਕੂਲ ਬੋਰਡ ਦੇ ਵੱਲੋਂ ਵੀ ਬੱਸਾਂ ਰੱਦ ਕਰਨ ਦਾ ਐਲਾਨ ਕੀਤਾ ਗਿਆ, ਹਾਲਾਂਕਿ ਸਕੂਲ ਖੁੱਲ੍ਹੇ ਰਹਿਣਗੇ ਪਰ ਜ਼ੋਨ 1 ਦਿਨ ਵਿਚ ਬੱਸਾਂ ਨਹੀਂ ਚੱਲਣਗੀਆਂ।
You are listening to WTOR 770 AM, Youngstown, Toronto.
Chandni Victoria Hall.
Shadi, Mangni, Corporate Event, Ijtama, New Year Festival, Eid Bazaar, Shopping Mela, ya phir Concert.
For all and any events, ultimate venue.
Modern decor, 1200 afraad ke baithne ki gunjayish.
No compromise on food and service.
25 saala hospitality experience.
32 rooms hotel to accommodate
views expressed on the preceding program may not necessarily be those of the owner or management of WTOR radio station.
Zindagi mein jo bhi chuna wo hai bahut hi khaas, jisne bandhe rakha hai maazi ke dilkash lamhon ko, rishton ke paydar dhaage, bachpan ki lamehdood khushiyon ka ehsaas, mohabbat se judi रस्मों को बांधे। बनारस सतरंगी नाउ ओपनिंग इन द रिजवे प्लाजा एट 3960 एग्लिंटन एवेन्यू वेस्ट मिसिसागा कनाडा ऑन डिसेंबर 22nd। एंजॉय फ्लैट 20% ऑफ आवर एंटायर स्टॉक ड्यूरिंग द ओपनिंग वीक।
ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 519-622-0660 ਜਾਂ quicktrucklube.com QTL, ਬਿਕਾਜ਼ ਵੀ ਕੇਅਰ।
Quick Truck Lube!
ਜੇਕਰ ਘਰ ਦੇ ਪੁਰਾਣੇ ਡਾਇਨਿੰਗ ਟੇਬਲ ਤੇ ਬੈਠ ਕੇ ਤੁਸੀਂ ਇਹ ਸੋਚ ਰਹੇ ਹੋ ਕਿ ਹੁਣ ਨਵਾਂ ਫਰਨੀਚਰ ਲੈਣ ਦਾ ਟਾਈਮ ਆ ਗਿਆ ਤਾਂ ਬਿਲਕੁਲ ਸਹੀ ਸੋਚ ਰਹੇ ਹੋ ਕਿਉਂਕਿ sodifurniture.com ਵੈਬਸਾਈਟ ਤੇ ਬਾਕਸਿੰਗ ਡੇ ਸੇਲ ਲੱਗ ਚੁੱਕੀ ਹੈ sodifurniture.com ਤੇ ਤੁਸੀਂ 31 ਦਸੰਬਰ ਤੱਕ ਐਕਸਪਲੋਰ ਕਰ ਸਕਦੇ ਹੋ ਓਵਰ 1000 ਫਰਨੀਚਰ ਕੰਬੀਨੇਸ਼ਨਸ ਐਟ ਅਨਬੀਟੇਬਲ ਕਲੀਅਰ ਆਊਟ ਪ੍ਰਾਈਸਸ
ਸਰਵਿੰਗ ਫਰੋਮ 39 ਇਅਰਸ 30000 ਸਕੁਆਇਰ ਫੁੱਟ ਵਿੱਚ ਇਹਨਾਂ ਦਾ ਸ਼ੋਰੂਮ ਹੈ ਪ੍ਰਾਈਸ ਮੈਚ ਵੀ ਕਰਨਗੇ ਇਹਨਾਂ ਦਾ ਸਟਾਈਲਿਸ਼ ਫਰਨੀਚਰ sodifurniture.com ਤੇ ਜਾ ਕੇ ਤੁਸੀਂ ਦੇਖ ਸਕਦੇ ਹੋ ਫੋਰ ਬੈਸਟ ਬਾਕਸਿੰਗ ਡੇ ਸੇਲ ਵਿਜ਼ਿਟ 142 ਕੈਨੇਡੀ ਰੋਡ ਸਾਊਥ ਬ੍ਰੈਂਪਟਨ ਔਰ ਕਾਲ 905-874-7171
सर्दियों और बर्फबारी के मौके पर जरूरी हदायत बर्फबारी में सड़क पर पार्किंग गैर कानूनी है अपनी गाड़ी सड़क से हटा दें ताकि स्नो फ्लोर बर्फ हटा सकें वरना गैर कानूनी पार्किंग पर टिकट दिया जाएगा फाइन होगा और गाड़ी को जब्त कर लिया जाएगा सुबह 11 बजे तक अपने साइड वॉक से बर्फ हटा दें अपने इलाके में बर्फ हटाने के औकात के लिए 311 ऐप पर ट्रैक करें شدید बर्फबारी की सूरत में ये तमाम काम 48 घंटे में अंजाम पाएगा अगर बर्फ हटाने से मुतालिक मसला है तो 24 आवर्स इंतजार करने के बाद रिपोर्ट करें brampton.ca/snow बेस्ट डेवलपमेंट और बेस्ट डेवलपमेंट साइबर टेक रियल